ਫਰੀਦਾ ਕੋ ਕਹਿੰਦਿਆਂ ਚਾ ਗਿੰਦਿਆਂ ਮਤੀ ਦਿੰਦਿਆਂ ਨਿਤ ਜੋ ਸ਼ੈਤਾਨ ਵੰਝਾਇਆ ਸੇ ਕਿਤ ਫੇਰੈ ਚਿਤ ਬੇਸ਼ੁਮਾਰ ਅਥਾਹ ਅਗਨ ਤੇ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ। ਪਰਮ ਸਤਿਕਾਰਯੋਗ ਛਤਰ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵਡਭਾਗੇ ਹਾਂ ਅਸੀਂ ਸਾਰੇ ਹੀ ਜਿਨ੍ਹਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਜੁੜ ਕਰਕੇ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਸ਼ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸ਼ਬਦ ਕੀਰਤਨ ਤੋਂ ਉਪਰੰਤ ਗੁਰਮਤਿ ਦੇ ਵਿਚਾਰ ਜੋ ਦਾਸ ਨੇ ਅੱਜ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ, ਉਸ ਗੁਰਮਤਿ ਦੇ ਵਿਚਾਰ ਦਾ ਵਿਸ਼ਾ ਹੈ ਦਸ਼ਮੇਸ਼ ਜੀ ਨੇ ਅੰਮ੍ਰਿਤ ਤਿਆਰੀ ਸਮੇਂ ਕਿਹੜੀਆਂ ਬਾਣੀਆਂ ਪੜ੍ਹੀਆਂ। ਇਹ ਕੁਐਸਚਨ ਹੈ। ਇਸ ਵਿਸ਼ੇ ਨੂੰ ਵਿਚਾਰਨ ਤੋਂ ਪਹਿਲਾਂ ਆਓ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਅਸੀਸ ਦੇ ਨਾਲ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਤੇ ਸਤਿਕਾਰ ਦੇ ਨਾਲ ਦਿਓ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਅੰਮ੍ਰਿਤ ਸੰਚਾਰ ਦੀ ਵਿਚਾਰ ਸਮਾਜ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਉਸ ਦੇ ਪ੍ਰਥਾਏ ਬਹੁਤ ਸਾਰੀਆਂ ਜੋ ਪੁਰਾਤਨ ਵਿਚਾਰਾਂ ਚੱਲੀਆਂ ਹੋਈਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਬਹੁਤ ਤਰ੍ਹਾਂ ਦਾ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਹੈ ਸਾਡੇ ਵਿੱਚ ਕੀਤਾ ਜਾ ਰਿਹਾ ਔਰ ਕੀਤਾ ਜਾਂਦਾ ਰਿਹਾ। ਇਸੇ ਵਿਸ਼ੇ ਨੂੰ ਆਪਾਂ ਥੋੜ੍ਹਾ ਜਿਹਾ ਜੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਮਕਾਲੀ ਲਿਖਾਰੀ ਮੰਨੇ ਜਾਂਦੇ ਨੇ, ਮੰਨੇ ਜਾਂਦੇ ਤੋਂ ਭਾਵ ਕਿ ਉਸ ਗੱਲ ਦੇ ਬਾਰੇ ਵੀ ਕੋਈ ਪੱਕੇ ਤੌਰ 'ਤੇ ਇਹ ਅੰਦਾਜ਼ਾ ਜਾਂ ਇਹ ਦਾਵਾ ਨਹੀਂ ਕਰ ਸਕਦਾ ਕਿ ਉਹਨਾਂ ਦੀ ਉਹ ਲਿਖਤ ਹੈ। ਅਤੇ ਉਹਨਾਂ ਤੋਂ ਬਾਅਦ ਜਿਹੜੇ ਲਿਖਾਰੀ ਹੋਏ ਉਹਨਾਂ ਨੇ ਜੋ ਕੁਛ ਅੰਮ੍ਰਿਤ ਸੰਚਾਰ ਦੀ ਬਾਣੀਆਂ ਦੇ ਬਾਰੇ ਜਾਂ ਅੰਮ੍ਰਿਤ ਦੀ ਜੋ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਉਹਦੇ ਬਾਰੇ ਜੋ ਵਿਚਾਰ ਦਿੱਤੇ ਉਹਨਾਂ ਨੂੰ ਅਸੀਂ ਲੜੀਵਾਰ ਵਿਚਾਰਨ ਦਾ ਯਤਨ ਕਰਾਂਗੇ। ਜੋ ਵੀ ਵਿਚਾਰ ਉਹਨਾਂ ਨੇ ਸਮਾਜ ਨੂੰ ਦਿੱਤੇ ਆਪਣੀਆਂ ਲਿਖਤਾਂ ਦੇ ਦੁਆਰਾ, ਸਲਾਈਡ ਸ਼ੋਅ ਦੇ ਉੱਤੇ ਤੁਹਾਨੂੰ ਉਹ ਸਾਹਮਣੇ ਲਿਖੇ ਹੋਏ ਵੀ ਨਜ਼ਰ ਆਉਣਗੇ, ਤਾਂ ਕਿ ਅੱਜ ਦੇ ਜਿਹੜਾ ਰੁਝੇਵਾਂ ਭਰਿਆ ਯੁੱਗ ਹੈ, ਜੇ ਆਪਾਂ ਕਿਸੇ ਨੂੰ ਕਹੀਏ ਨਾ ਵੀ ਤੂੰ ਫਲਾਣੀ ਕਿਤਾਬ ਖੋਲ੍ਹ ਕੇ ਭਾਈ ਦੋ ਅੱਖਰ ਪੜ੍ਹ ਲਵੇਂ, ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ। ਅਤੇ ਉਹ ਟਾਈਮ ਨਾ ਹੋਣ ਦੀ ਵਜ੍ਹਾ ਕਰਕੇ ਅਸੀਂ ਬਹੁਤ ਸਾਰੀਆਂ ਐਸੀਆਂ ਲਿਖਤਾਂ ਨੇ ਜਿਹੜੀਆਂ ਸੁਣੀਆਂ ਸੁਣਾਈਆਂ ਪ੍ਰਵਾਨ ਕਰ ਲਈਆਂ, ਪਰ ਕਦੇ ਉਹਨੂੰ ਆਪ ਖੋਜਣ ਦਾ ਯਤਨ ਨਹੀਂ ਕੀਤਾ। ਉਹਦੇ ਵਿੱਚ ਸ਼ਬਦਾਵਲੀ ਕਿੱਦਾਂ ਦੀ ਇਸਤੇਮਾਲ ਕੀਤੀ ਗਈ ਹੈ, ਉਹਦੇ ਵਿੱਚ ਸ਼ਬਦਾਂ ਦਾ ਜੋੜ ਕੈਸਾ ਹੈ, ਅਸੀਂ ਉਹਨਾਂ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਜਿਵੇਂ ਬਾਬਾ ਫਰੀਦ ਜੀ ਦਾ ਪ੍ਰਾਰੰਭ ਦੇ ਵਿੱਚ ਦਾਸ ਨੇ ਆਪ ਜੀ ਨੂੰ ਸਲੋਕ ਸ਼ਰਵਣ ਕਰਵਾਇਆ ਕਿ ਮਤਾਂ 'ਤੇ ਬਥੇਰੀਆਂ ਦਿੱਤੀਆਂ ਗਈਆਂ, ਕੁਕੇਂਦਿਆਂ ਚਾਗੇਂਦਿਆਂ ਮਤੀ ਦਿੰਦਿਆਂ ਨਿਤ। ਹਰ ਰੋਜ਼ ਉਹ ਮਤ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ, ਉਹਨਾਂ ਨੇ ਦੱਸਿਆ ਵੀ ਗੁਰਮਤ ਕੀ ਹੈ ਅਤੇ ਮਨਮਤ ਕੀ ਹੈ। ਪਰ ਬਾਬਾ ਜੀ ਕਹਿਣ ਲੱਗੇ ਵੀ ਜੋ ਸ਼ੈਤਾਨ ਵੰਝਾਇਆ, ਇੱਥੇ ਸ਼ੈਤਾਨ ਦਾ ਜ਼ਿਕਰ ਕੀਤਾ ਮਨ ਨੂੰ ਸੰਬੋਧਨ ਕਰਕੇ, ਵੀ ਜਿਸ ਬੰਦੇ ਦੇ ਮਨ ਨੇ ਉਹਨੂੰ ਉਸ ਪਾਸੇ ਤੋਂ ਫੇਰਿਆ ਹੋਇਆ ਮੋੜਿਆ ਹੋਇਆ ਉਹ ਕਦੇ ਵੀ ਚੰਗੇ ਕਰਮਾਂ ਵਾਲੇ ਪਾਸੇ ਨਹੀਂ ਜਾ ਸਕਦਾ, ਉਹ ਸ਼ੈਤਾਨੀ ਵਾਲੇ ਪਾਸੇ ਹੀ ਜਾਏਗਾ, ਕਿਉਂਕਿ ਮਨ ਸ਼ੈਤਾਨ ਹੋਇਆ ਪਿਆ। ਜੋ ਸ਼ੈਤਾਨ ਵੰਝਾਇਆ ਸੇ ਕਿਤ ਫੇਰਿਆ ਚਿੱਤ, ਉਹ ਕਦੇ ਵੀ ਆਪਣਾ ਚਿੱਤ ਸ਼ੈਤਾਨੀ ਵਾਲੇ ਪਾਸੇ ਤੋਂ ਮੋੜ ਨਹੀਂ ਸਕਦਾ, ਉਹ ਸ਼ੈਤਾਨੀਆਂ ਕਰੇਗਾ ਹੀ ਕਰੇਗਾ। ਦੂਸਰੀ ਉਦਾਹਰਨ ਗੁਰਬਾਣੀ ਦੇ ਵਿੱਚ ਅਸੀਂ ਕਬੀਰ ਸਾਹਿਬ ਦੇ ਬਚਨਾਂ ਦੇ ਵਿੱਚੋਂ ਲੈਂਦੇ ਹਾਂ, ਤਾਂ ਕਿ ਸਾਡਾ ਜਿਹੜਾ ਵਿਸ਼ਾ ਆਪਾਂ ਸ਼ੁਰੂ ਕਰਨਾ ਹੈ ਉਹਦੇ ਪਰਥਾਏ ਥੋੜ੍ਹਾ ਜਿਹਾ ਸਾਡਾ ਮਾਇੰਡ ਗੁਰਬਾਣੀ ਦੇ ਪੱਖ ਤੋਂ ਕਲੀਅਰ ਹੋ ਜਾਏ ਵੀ ਜਿਹੜੇ ਲੋਕ ਸ਼ੈਤਾਨੀਆਂ 'ਤੇ ਉਤਰ ਆਉਂਦੇ ਨੇ ਜਾਂ ਗੁੰਮਰਾਹ ਪ੍ਰਚਾਰ ਕਰਦੇ ਨੇ, ਜਿਹਨਾਂ ਨੂੰ ਆਪ ਕੋਈ ਸੋਝੀ ਨਹੀਂ, ਆਪ ਉਹਨਾਂ ਨੇ ਮਨੁੱਖਤਾ ਨੂੰ ਕੁਝ ਨਹੀਂ ਦਿੱਤਾ, ਪਰ ਉਹ ਗੱਲਾਂ ਬਹੁਤ ਵੱਡੀਆਂ ਕਰਦੇ ਨੇ। ਕਬੀਰ ਸਾਹਿਬ ਨੇ ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ, ਉਹ ਕਹਿੰਦੇ ਨੇ ਕਿ ਆਪ ਨਾ ਦੇਹੇ ਚੂਰੂ ਭਰ ਪਾਨੀ, ਤੇਹ ਨਿੰਦੈ ਜਿਹ ਗੰਗਾ ਆਨੀ। ਵੀ ਕਈ ਬੰਦਿਆਂ ਦੀ ਇਹ ਆਦਤ ਹੈ, ਕਈ ਮਨੁੱਖਾਂ ਦੇ ਸੁਭਾਅ ਵਿੱਚ ਇਹ ਗੱਲ ਪੱਕੀ ਹੋ ਚੁੱਕੀ ਹੈ ਵੀ ਆਪ ਉਹ ਜੇ ਕੋਈ ਪਿਆਸਾ ਹੋਏ ਨਾ, ਉਦਾਹਰਣ ਦਿੱਤੀ ਹੈ ਪਿਆਸੇ ਨੂੰ ਸਾਹਮਣੇ ਰੱਖ ਕੇ, ਵੀ ਜੇ ਕੋਈ ਪਿਆਸਾ ਹੋਏ ਉਹਨੂੰ ਜੇ ਕਹੀਏ ਨਾ ਵੀ ਭਾਈ ਤੂੰ ਇੱਕ ਚੂਲੀ ਪਾਣੀ ਦੀ ਉਹ ਦੇ ਦੇ, ਉਹ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ, ਕਿਉਂਕਿ ਮੈਂ ਦੇ ਨਹੀਂ ਸਕਦਾ। ਗੱਲਾਂ 'ਤੇ ਮੈਂ ਕਰ ਸਕਦਾ ਵੀ ਮੇਰੇ ਕੋਲ ਪਾਣੀ ਦਾ ਇੰਤਜ਼ਾਮ ਬਹੁਤ ਹੈ, ਪਰ ਜੇ ਕਹੀਏ ਵੀ ਉਹਨੂੰ ਇਸਤੇਮਾਲ ਵੀ ਕਰ ਭਾਈ, ਉਹ ਕਹਿੰਦਾ ਵੀ ਮੇਰੇ ਕੋਲ ਟਾਈਮ ਨਹੀਂ। ਇੱਥੇ ਭਾਵ ਤੋਂ ਸਤਿਗੁਰਾਂ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਵੀ ਸਾਡੇ ਕੋਲ ਆਪ ਉਹ ਸੱਚ ਦੀ ਵਿਚਾਰ ਨਹੀਂ ਜਿਹੜੀ ਕੋਈ ਪ੍ਰਚਾਰਦਾ ਪਿਆ, ਪਰ ਅਸੀਂ ਉਸ ਸੱਚ ਦੇ ਵਿਰੁੱਧ ਖਲੋ ਸਕਦੇ ਹਾਂ ਜੇ ਸਾਨੂੰ ਕੋਈ ਕਵੇ ਵੀ ਕੋਈ ਸੱਚ ਦੀ ਗੱਲ ਸੁਣਾ ਭਾਈ, ਕੋਈ ਗੁਰੂ ਦੇ ਗੱਲ ਸੁਣਾ, ਫਿਰ ਅਸੀਂ ਉਹ ਗੱਲ ਉਹਨੂੰ ਸੁਣਾ ਨਹੀਂ ਸਕਦੇ। ਉਹ ਕਹਿੰਦੇ ਵੀ ਇਹ ਗੱਲਾਂ ਤਾਂ ਗੁਰਦੁਆਰਿਆਂ 'ਚ ਹੁੰਦੀਆਂ, ਕਿਸੇ ਭਾਈ ਕੋਲੋਂ ਸੁਣੀ ਜਾ ਕੇ ਮੈਂ ਨਹੀਂ ਸੁਣਾ ਸਕਦਾ। ਆਪ ਨਾ ਦੇਹੇ ਚੂਰੂ ਭਰ ਪਾਨੀ, ਤੇਹ ਨਿੰਦੈ ਜਿਹ ਗੰਗਾ ਆਨੀ। ਜਿਨ੍ਹਾਂ ਨੇ ਲੋਕਾਂ ਦੀ ਅੰਤਰ ਆਤਮੇ ਦੀ ਤ੍ਰਿਸ਼ਨਾ ਨੂੰ ਬੁਝਾਉਣ ਵਾਸਤੇ ਗੁਰਮਤ ਦੀ ਵਿਚਾਰਧਾਰਾ ਦੀ ਗੰਗਾ ਵਹਾਈ ਹੋਈ ਹੈ, ਬੰਦਾ ਉਹਦੀ ਨਿੰਦਿਆ ਕਰਦਾ ਵੀ ਇਸ ਬੰਦੇ ਨੂੰ ਤਾਂ ਗੁਰਮਤ ਦਾ ਹੀ ਪਤਾ ਨਹੀਂ। ਕਿਉਂਕਿ ਅੱਜ ਹਰ ਬੰਦੇ ਨੇ ਆਪਣੇ ਕੋਲ ਇੱਕ ਆਪਣੇ ਮਨ ਦੀ ਮਨੌਤ ਬਣਾ ਲਈ ਵੀ ਜਿਹੜੀ ਚੀਜ਼ ਮੈਨੂੰ ਚੰਗੀ ਨਹੀਂ ਲੱਗੀ ਮੈਂ ਉਹਨੂੰ ਨਾਲ ਦੀ ਨਾਲ ਸਰਟੀਫਿਕੇਟ ਇਸ਼ੂ ਕਰ ਦੇਣਾ ਵੀ ਇਹਨੂੰ ਤਾਂ ਗੁਰਮਤ ਦਾ ਪਤਾ ਹੀ ਨਹੀਂ, ਇਹਨੂੰ ਤਾਂ ਗੁਰਮਤ ਆਉਂਦੀ ਕੋਈ ਨਹੀਂ। ਤੇ ਕਬੀਰ ਸਾਹਿਬ ਨੇ ਬੜਾ ਪਿਆਰਾ ਬਚਨ ਨੇ ਇਸੇ ਸ਼ਬਦ ਦੇ ਅੰਦਰ ਅਖੀਰੀ ਪੰਕਤੀ ਵਿੱਚ ਦਰਜ ਕੀਤਾ, ਕਹਿਣ ਲੱਗੇ ਅਵਰਨ ਹਸਤ ਆਪ ਹੈ ਕਾਨੇ। ਕਾਨੇ ਕਹਿੰਦੇ ਨੇ ਜਿਹਦੀ ਜ਼ਿੰਦਗੀ 'ਚ ਆਪ ਕਮੀ ਹੈ ਉਹ ਦੂਜਿਆਂ 'ਤੇ ਹੱਸਦਾ ਹੋਏ, ਕਹਿਣ ਲੱਗੇ ਉਹ ਕੋਈ ਸ਼ੋਭਾ ਵਾਲੀ ਗੱਲ ਨਹੀਂ। ਅਵਰਨ ਹਸਤ ਆਪ ਹੈ ਕਾਨੇ, ਤਿੰਨ ਕੋ ਦੇਖ ਕਬੀਰ ਲਜਾਨੇ। ਕਹਿੰਦੇ ਮੈਨੂੰ ਉਹਨਾਂ ਲੋਕਾਂ ਨੂੰ ਦੇਖ ਕੇ ਸ਼ਰਮ ਆਉਂਦੀ ਹੈ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਕਮੀਆਂ ਨੂੰ ਤਾਂ ਕਦੇ ਵਾਚਣ ਦਾ ਯਤਨ ਨਹੀਂ ਕੀਤਾ, ਪਰ ਉਹ ਦੂਜਿਆਂ ਦੀਆਂ ਕਮੀਆਂ ਨੂੰ ਲਿਆ ਲਿਆ ਕੇ ਸਾਹਮਣੇ ਰੱਖਦੇ ਨੇ, ਉਹਨਾਂ 'ਤੇ ਇਹ ਬਲੇਮ ਕਰਦੇ ਨੇ ਵੀ ਇਹਨਾਂ ਨੂੰ ਤਾਂ ਗੁਰਮਤ ਦੀ ਸੋਝੀ ਨਹੀਂ। ਅਤੇ ਅਸਲ ਦੇ ਵਿੱਚ ਸਾਡੇ ਬਹੁਤ ਸਾਰੇ ਭਰਾ ਅੱਜ ਇਹੋ ਹੀ ਕੰਮ ਕਰ ਰਹੇ ਨੇ ਕਿ ਉਹਨਾਂ ਦੀ ਆਪਣੀ ਅਵਸਥਾ ਆਪਣੇ ਆਪ ਨੂੰ ਉਹਨਾਂ ਨੂੰ ਪੁੱਛੀ ਹੈ ਵੀ ਤੂੰ ਭਾਈ ਗੁਰਮਤ ਕਿੰਨੀ ਕੁ ਪੜ੍ਹੀ ਹੈ, ਤੂੰ ਗੁਰਬਾਣੀ ਨੂੰ ਕਿੰਨਾ ਕੁ ਵਿਚਾਰਿਆ, ਜਿਹੜਾ ਤੂੰ ਕਿਸੇ ਦੀ ਵਿਰੋਧਤਾ ਕਰਦਾ ਪਿਆ। ਉਹ ਕਹਿਣ ਲੱਗਾ ਵੀ ਨਹੀਂ ਬਈ, ਇਹਨੇ ਸਾਡੇ ਸੰਸਥਾ ਦੇ ਵਿਰੁੱਧ ਗੱਲ ਕੀਤੀ ਹੈ, ਇਹਨੇ ਸਾਡੇ ਬਾਬੇ ਦੇ ਵਿਰੁੱਧ ਗੱਲ ਕੀਤੀ ਹੈ, ਇਹਨੇ ਉਹਦੇ ਵਿਰੁੱਧ ਗੱਲ ਕੀਤੀ ਹੈ ਜਿਹਨੂੰ ਮੈਂ ਮੰਨਦਾ। ਇਹਦਾ ਮਤਲਬ ਵੀ ਸਿਰਫ ਇੱਕ ਵਿਅਕਤੀ ਨੂੰ ਇੱਕ ਸੰਸਥਾ ਨੂੰ ਮੁੱਖ ਰੱਖ ਕੇ ਇਹ ਗੱਲ ਕਹੀ ਜਾ ਰਹੀ ਹੈ ਵੀ ਇਸ ਬੰਦੇ ਨੂੰ ਤੇ ਗੁਰਮਤ ਦੇ ਪ੍ਰਚਾਰ ਦਾ ਨਹੀਂ ਪਤਾ, ਇਹਨੂੰ ਤੇ ਸੋਝੀਓ ਨਹੀਂ ਕਿ ਅਸਲ ਦੇ ਵਿੱਚ ਗੁਰਬਾਣੀ ਨੂੰ ਕਿਸ ਤਰੀਕੇ ਨਾਲ ਪ੍ਰਚਾਰਿਆ ਜਾਂਦਾ। ਇਸੇ ਤਰੀਕੇ ਦਾ ਵਿਵਹਾਰ ਅੱਜ ਸਾਡੇ ਲੋਕਾਂ ਨੇ ਪ੍ਰਾਰੰਭਿਆ ਹੋਇਆ, ਬਿਨਾਂ ਕਿਸੇ ਸਬੂਤ ਤੋਂ ਬਿਨਾਂ ਕਿਸੇ ਪਰੂਫ ਤੋਂ ਬਾਰ ਬਾਰ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਵੀ ਜਿਹੜੇ ਸਿੱਖ ਮਿਸ਼ਨਰੀ ਕਾਲਜ ਵਾਲੇ ਜਾਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਵਾਲੇ ਜਿੰਨੀਆਂ ਵੀ ਸੰਸਥਾਵਾਂ ਨੇ ਇਹ ਤੇ ਅੰਮ੍ਰਿਤ ਨੂੰ ਮੰਨਦੀਆਂ ਹੀ ਨਹੀਂ, ਜਦੋਂ ਕਿ ਇਸ ਗੱਲ ਦੇ ਵਿੱਚ ਇੱਕ ਰੱਤੀ ਭਰ ਵੀ ਸੱਚਾਈ ਨਹੀਂ। ਜਦੋਂ ਵੀ ਕਾਲਜਾਂ ਦੇ ਵਿੱਚ ਦਾਖਲਾ ਹੁੰਦਾ ਹੈ ਜਿਨ੍ਹਾਂ ਬੱਚਿਆਂ ਨੇ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ ਹੁੰਦੀ, ਹਫ਼ਤੇ 10 ਦਿਨ ਦੇ ਵਿੱਚ ਉਹ ਸਾਰਾ ਪ੍ਰਬੰਧ ਕੀਤਾ ਜਾਂਦਾ। ਜੇ ਅਸੀਂ ਅਨੰਦਪੁਰ ਸਾਹਿਬ ਦੀ ਗੱਲ ਕਰਦੇ ਹਾਂ, ਉੱਥੇ ਤਾਂ ਖੁਦ ਮੈਂ ਆਪ ਰਿਹਾ, ਅਤੇ ਕੇਸਗੜ੍ਹ ਸਾਹਿਬ ਜਾ ਕੇ ਉਹਨਾਂ ਨੂੰ ਉਚੇਚੇ ਤੌਰ 'ਤੇ ਉਹ ਦਾਤ ਦਵਾਈ ਜਾਂਦੀ ਹੈ। ਮੇਰੇ ਕਹਿਣ ਦਾ ਭਾਵ ਕਿ ਜਿਨ੍ਹਾਂ ਨੂੰ ਪਤਾ ਹੀ ਨਹੀਂ, ਜਿਨ੍ਹਾਂ ਦਾ ਮਨ ਸ਼ੈਤਾਨੀ ਵਾਲੇ ਪਾਸੇ ਮੁੜਿਆ ਹੁੰਦਾ ਹੈ ਨਾ, ਉਹ ਬਾਰ ਬਾਰ ਇੱਦਾਂ ਦੀਆਂ ਗੱਲਾਂ ਕਰਕੇ ਸਾਨੂੰ ਉਲਝਾਉਣ ਦਾ ਯਤਨ ਕਰਦੇ ਨੇ। ਇਹ ਨਿਤਨੇਮ ਦੀ ਬਾਣੀਆਂ ਨੂੰ ਨਹੀਂ ਮੰਨਦੇ, ਇਹ ਤੇ ਨਿਤਨੇਮ 'ਤੇ ਉਟੰਗਣ ਕਰਦੇ ਨੇ, ਇਹ ਤੇ ਅੰਮ੍ਰਿਤ ਦੀ ਬਾਣੀਆਂ ਦੇ ਉੱਤੇ ਉਟੰਗਣ ਕਰਦੇ ਨੇ, ਇਹ ਤੇ ਅੰਮ੍ਰਿਤ ਦੀ ਬਾਣੀਆਂ ਨੂੰ ਮੰਨਦੇ ਕੋਈ ਨਹੀਂ, ਇਹ ਤੇ ਅੰਮ੍ਰਿਤ 'ਤੇ ਹੀ ਵਿਸ਼ਵਾਸ ਨਹੀਂ ਰੱਖਦੇ। ਇਹ ਸਾਰੀਆਂ ਗੱਲਾਂ ਕੀ ਨੇ, ਮਨੁੱਖਤਾ ਨੂੰ ਗੁੰਮਰਾਹ ਕਰਨ ਪ੍ਰਚਾਰ ਕਰਕੇ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਕਿਸੇ ਦੇ ਵਿਰੁੱਧ ਖੜਾ ਕਰਨ ਦਾ ਯਤਨ ਕੀਤਾ ਜਾ ਰਿਹਾ, ਜੋ ਕਿ ਕਿਸੇ ਵੀ ਹਾਲਤ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਸੱਚ ਜਿਹੜਾ ਹੈ ਨਾ, ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਉਹਨਾਂ ਦੀਆਂ ਵਾਰਾਂ ਦੇ ਵਿੱਚ, ਸੱਚ ਸੰਪੂਰਨ ਨਿਰਮਲਾ। ਸੱਚ ਆਪਣੇ ਆਪ ਦੇ ਵਿੱਚ ਸੰਪੂਰਨ ਹੈ, ਉਹਦੇ ਵਿੱਚ ਕੋਈ ਕਮੀ ਨਹੀਂ। ਵੀ ਕੋਈ ਸੋਚੇ ਵੀ ਸੱਚ ਅਧੂਰਾ ਸੀ, ਮੈਂ ਇਹਨੂੰ ਪੂਰਾ ਕਰਦੇ ਹਾਂ ਨਾ। ਕਹਿਣ ਲੱਗੇ ਸੱਚ ਸੰਪੂਰਨ ਨਿਰਮਲਾ, ਤਿਸ ਵਿੱਚ ਕੂੜ ਨਾ ਰਲਦਾ ਰਾਈ। ਰਾਈ ਮਾਤਰ ਵੀ ਕੋਈ ਸੱਚ ਦੇ ਵਿੱਚ ਝੂਠ ਨੂੰ ਮਿਕਸ ਨਹੀਂ ਕਰ ਸਕਦਾ। ਇਸੇ ਤਰੀਕੇ ਨਾਲ ਜੋ ਵਿਚਾਰਧਾਰਾ ਸਾਡੇ ਵਿੱਚ ਦਿੱਤੀ ਜਾ ਰਹੀ ਹੈ, ਉਸੇ ਨੂੰ ਸਨਮੁੱਖ ਰੱਖ ਕੇ ਅੱਜ ਦਾ ਜੋ ਵਿਸ਼ਾ ਅਸੀਂ ਵਿਚਾਰਨਾ ਹੈ, ਕਿਹੜੇ ਕਿਹੜੇ ਰਹਿਤਨਾਮੇ ਦੇ ਅੰਦਰ ਕਿਹੜੇ ਕਿਹੜੇ ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ, ਵੀ ਜਦੋਂ ਅੰਮ੍ਰਿਤ ਦੀ ਤਿਆਰੀ ਹੋਈ, ਉਹ ਅੰਮ੍ਰਿਤ ਦੀ ਤਿਆਰੀ ਕਿਸ ਤਰੀਕੇ ਨਾਲ ਕੀਤੀ ਗਈ, ਤੇ ਜਦੋਂ ਇਹ ਵਿਸ਼ਾ ਸਾਡੇ ਸਾਹਮਣੇ ਆਉਂਦਾ ਹੈ, ਤੇ ਇੱਕ ਕੁਐਸਚਨ ਜਿਹੜਾ ਸਭ ਤੋਂ ਪਹਿਲਾਂ ਸਾਡਾ ਹੁੰਦਾ ਕਿ ਕੀ ਸਿੱਖ ਰਹਿਤ ਮਰਿਆਦਾ ਵਿੱਚ ਅੰਮ੍ਰਿਤ ਤਿਆਰ ਕਰਨ ਲਈ ਨਿਯਤ ਕੀਤੀਆਂ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹਨ? ਜਿਹੜੇ ਲੋਕ ਇਹ ਕਈ ਸਵਾਲ ਕਰਦੇ ਨੇ ਨਾ ਕਿ ਵੀ ਜਿਹੜੀ ਬਾਣੀ ਅੰਮ੍ਰਿਤ ਤਿਆਰ ਕਰਨ ਵੇਲੇ ਪੜ੍ਹੀ ਜਾਂਦੀ ਹੈ, ਕਿ ਸੱਚੀ ਮੁੱਚੀ ਉਹ ਸਾਰੀਆਂ ਹੀ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨੇ? ਪਰ ਤੇ ਇਹਦੇ ਨਾਲ ਹੀ ਦੂਜਾ ਕੁਐਸਚਨ ਉਹ ਕਰਦੇ ਨੇ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਨ ਸਮੇਂ ਕਿਹੜੀਆਂ ਬਾਣੀਆਂ ਦਾ ਪਾਠ ਕੀਤਾ ਸੀ? ਇਹਦੇ ਵਿੱਚੋਂ ਅਸੀਂ ਪਹਿਲਾ ਜਿਹੜਾ ਕੁਐਸਚਨ ਹੈ ਸਾਡਾ, ਅਸੀਂ ਉਹਦਾ ਜਵਾਬ ਅਸੀਂ ਲੈਂਦੇ ਹਾਂ ਤਾਂ ਕਿ ਸਾਨੂੰ ਕਲੀਅਰ ਹੋ ਜਾਏ ਵੀ ਜਦੋਂ ਸਤੰਬਰ 1931 ਤੋਂ ਸਤੰਬਰ 1936, ਇਹ ਤੁਸੀਂ ਸਾਹਮਣੇ ਵੀ ਤੁਹਾਡੇ ਲਿਖਿਆ ਹੋਇਆ, ਤੁਸੀਂ ਪੜ੍ਹ ਸਕਦੇ ਹੋ, ਤਾਂ ਕਿ ਸਾਨੂੰ ਕੋਈ ਇੱਦਾਂ ਦੀ ਦਿਮਾਗ ਦੇ ਵਿੱਚ ਕੋਈ ਕੁਐਸਚਨ ਨਾ ਰਹੇ ਵੀ ਇਹ ਕਿੱਥੇ ਲਿਖਿਆ ਜਾਂ ਕਿਵੇਂ ਲਿਖਿਆ। ਸਤੰਬਰ 1936 ਤੇ ਫਿਰ 7 ਜਨਵਰੀ 1945 ਨੂੰ ਸਿੱਖ ਕੌਮ ਦੀਆਂ ਤਕਰੀਬਨ ਸਾਰੀਆਂ ਹੀ ਸਿਰਮੌਰ ਜਥੇਬੰਦੀਆਂ, ਸਭਾਵਾਂ, ਸੁਸਾਇਟੀਆਂ ਤੇ ਕਮੇਟੀਆਂ ਦੇ ਸਿਰਕੱਟ ਵਿਦਵਾਨਾਂ ਤੇ ਆਗੂਆਂ ਦੀ ਵੱਡੀ ਘਾਲਣਾ ਉਪਰੰਤ ਤਿਆਰ ਤੇ ਪ੍ਰਚਲਿਤ ਰਹਿਤ ਮਰਿਆਦਾ ਅਨੁਸਾਰ ਅੱਜ ਕੱਲ੍ਹ ਅੰਮ੍ਰਿਤ ਤਿਆਰ ਕਰਨ ਸਮੇਂ ਪੜ੍ਹੀਆਂ ਜਾਂਦੀਆਂ 5 ਬਾਣੀਆਂ ਚੋਂ ਜਪਜੀ ਸਾਹਿਬ ਤੇ ਆਨੰਦ ਸਾਹਿਬ ਜੀ ਭਾਵ ਦੋ ਹੀ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਹਨ। ਜਿਹੜੀ 5 ਬਾਣੀਆਂ ਅੰਮ੍ਰਿਤ ਸੰਚਾਰ ਦੇ ਵੇਲੇ ਪੜ੍ਹੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚੋਂ ਪ੍ਰਾਰੰਭਕ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜਪ, ਪਰ ਉਹਨੂੰ ਅਸੀਂ ਸਤਿਕਾਰ ਦੇ ਨਾਲ ਕਹਿੰਦੇ ਹਾਂ ਜਪਜੀ ਸਾਹਿਬ, ਪਰ ਮੁੱਖ ਤੌਰ ਤੇ ਸ਼ਬਦ ਹੈ ਜਪ। ਇੱਦਾਂ ਹੀ ਆਨੰਦ, ਉੱਥੇ ਸਿਰਲੇਖ ਆਨੰਦ ਹੈ, ਸਾਹਿਬ ਨਹੀਂ ਲਿਖਿਆ ਹੋਇਆ, ਪਰ ਅਸੀਂ ਸਤਿਕਾਰ ਵਜੋਂ ਉਹਨੂੰ ਸਾਹਿਬ ਲਾ ਕੇ ਜਿਹੜਾ ਹੈ ਕਹਿੰਦੇ ਹਾਂ ਵੀ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ। ਇਹ ਦੋ ਬਾਣੀਆਂ ਜਿਹੜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਈਆਂ ਗਈਆਂ ਨੇ ਤੇ ਇਹ ਦੋ ਬਾਣੀਆਂ ਜਿਹੜੀਆਂ ਪੜ੍ਹੀਆਂ ਜਾਂਦੀਆਂ ਨੇ। ਜਦੋਂ ਆਪਾਂ ਅਗਲੀ ਗੱਲ ਕਰਦੇ ਹਾਂ ਵੀ ਜਦੋਂ ਦਸ਼ਮੇਸ਼ ਪਿਤਾ ਜੀ ਨੇ ਅੰਮ੍ਰਿਤ ਦੀ ਤਿਆਰੀ ਕੀਤੀ ਤੇ ਅੰਮ੍ਰਿਤ ਦੇ ਤਿਆਰੀ ਵੇਲੇ ਕਿਹੜੀਆਂ ਬਾਣੀਆਂ ਦਾ ਪਾਠ ਹੋਇਆ, ਤੇ ਸਭ ਤੋਂ ਪਹਿਲਾਂ ਜਿਹੜਾ ਰਹਿਤਨਾਮਾ ਸਾਨੂੰ ਪੜ੍ਹਨ ਵਾਸਤੇ ਮਿਲਦਾ ਹੈ ਉਹ ਹੈ ਭਾਈ ਦਇਆ ਸਿੰਘ ਜੀ ਦਾ, ਜਿਨ੍ਹਾਂ ਨੂੰ ਸਭ ਤੋਂ ਪਹਿਲੇ ਪਿਆਰੇ ਹੋਣ ਦਾ ਮਾਣ ਵੀ ਹਾਸਲ ਹੈ। ਪਰ ਥੋੜ੍ਹਾ ਜਿਹਾ ਅਸੀਂ ਇਹਨਾਂ ਸ਼ਬਦਾਂ ਨੂੰ ਜਿਹੜੇ ਲਿਖੇ ਹੋਏ ਨੇ ਨਾ, ਥੋੜ੍ਹਾ ਜਿਹਾ ਧਿਆਨ ਦੇ ਕੇ ਪੜ੍ਹਨ ਦਾ ਯਤਨ ਕਰਿਓ ਕਿ ਉਹਨਾਂ ਨੇ ਆਪਣੇ ਰਹਿਤਨਾਮੇ 'ਚ ਲਿਖਿਆ ਕਿ ਉੱਤਮ ਸਿੰਘ ਲੋ ਪਾਤਮੇ ਸ੍ਰੀ ਅੰਮ੍ਰਿਤਸਰ ਕਾ ਅੰਮ੍ਰਿਤ ਪਾਵੇ, ਪ੍ਰਥਮ ਸੰਪੂਰਨ ਜਪਜੀ ਆਦਿ ਅੰਤ ਕਾ ਪਾਠ ਕਰੇ। ਚੌਪਈ ਉੱਥੇ ਲਿਖੀ ਹੋਈ ਹੈ, ਪਰ ਕਹਿਣ ਲੱਗੇ ਵੀ ਉੱਥੇ ਸੰਕੇਤ ਨਹੀਂ ਦਿੱਤਾ ਵੀ ਚੌਪਈ ਕਿਹੜੀ, ਕੋਈ ਸੰਕੇਤ ਨਹੀਂ। 5-5 ਸਵਈਏ ਭਿੰਨ ਭਿੰਨ, ਉਹਦੇ ਵਿੱਚ ਸਵਈਆਂ ਦਾ ਜ਼ਿਕਰ ਕੀਤਾ, ਜਿਵੇਂ ਸਾਹਮਣੇ ਤੁਸੀਂ ਲਿਖਿਆ ਦੇਖੋਗੇ, ਉਚੇਚੇ ਤੌਰ ਤੇ ਦਰਜ ਕੀਤਾ ਗਿਆ ਵੀ ਕਿਹੜੇ ਸਵਈਏ ਪੜ੍ਹੇ ਗਏ, ਸਰਾਵਕ ਸ਼ੁੱਧ ਵਾਲੇ, ਦਿਨਨ ਕੀ ਪ੍ਰਤਪਾਲ ਵਾਲੇ, ਪਾਪ ਸਮੋਹ ਬਿਨਾਸ਼ਨ ਵਾਲੇ, ਜਾਂ ਸਤ ਸਦੈਵ ਸਦਾ ਵਰਤ। ਇਹ 5 ਪੌੜੀ ਆਨੰਦ ਕੀ ਕਰਦ ਅੰਮ੍ਰਿਤ ਬੀਚ ਫੇਰੇ, ਆਪਣੀ ਔਰ ਕੋ ਪੁਨੇ ਏਕ ਸਿੰਘ ਕਰਦ ਉਸਕੀ ਪਾਸ ਮੇ ਧਰ ਦੇ। ਇਹ ਬਚਨ ਜਿਹੜੇ ਨੇ ਉਸ ਰਹਿਤਨਾਮੇ ਦੇ ਵਿੱਚ ਲਿਖੇ ਹੋਏ ਨੇ। ਹੁਣ ਇਹਦੇ ਵਿੱਚ ਵੀ ਤੁਸੀਂ ਸਾਹਮਣੇ ਦੇਖੋਗੇ ਕਿ ਵੀ ਤੁਹਾਨੂੰ ਇਹ ਕਨਫਰਮ ਨਹੀਂ ਹੋਏਗਾ ਕਿ ਉਹ ਸਵਈਏ ਕਿਹੜੇ ਸੀ, ਕਿਹੜੀ ਬਾਣੀ, ਕਿਹੜੀ ਚੌਪਈ ਪੜ੍ਹੀ ਗਈ ਉਸ ਵੇਲੇ। ਇਹ ਭਾਈ ਦਇਆ ਸਿੰਘ ਜੀ ਦੇ ਰਹਿਤਨਾਮੇ ਦੇ ਵਿੱਚੋਂ ਸਾਨੂੰ ਸੰਕੇਤ ਮਿਲਦੇ ਨੇ। ਔਰ ਇੱਥੇ ਇੱਕ ਗੱਲ ਹੋਰ ਧਿਆਨ ਨਾਲ, ਇਹ ਸ਼ਬਦ ਜਿਹੜੇ ਲਿਖੇ ਹੋਏ ਨੇ ਨਾ, ਇਹਦੇ ਵਿੱਚੋਂ ਇੱਕ ਸ਼ਬਦ ਧਿਆਨ ਮੰਗਦਾ, ਕਰਦ, ਕਰਦ ਸ਼ਬਦ, ਜੋ ਸਾਨੂੰ ਸੂਚਨਾ ਕਿਤੇ ਨਾ ਕਿਤੇ ਦਿੰਦਾ ਵੀ ਜੇ ਭਾਈ ਦਇਆ ਸਿੰਘ ਜੀ ਦੁਆਰਾ ਲਿਖਿਆ ਹੁੰਦਾ ਤੇ ਸਾਡੇ ਵਿੱਚ ਤੇ ਕਰਦ ਸ਼ਬਦ ਪ੍ਰਚਲਿਤ ਨਹੀਂ, ਸਾਡੇ ਵਿੱਚ ਤੇ ਕਿਰਪਾਨ ਸ਼ਬਦ ਹੈ। ਕਿਰਪਾ ਪਲੱਸ ਆਨ, ਮਜ਼ਲੂਮ ਦੀ ਰੱਖਿਆ ਵਾਸਤੇ ਤੇ ਜੇ ਕੋਈ ਜ਼ੁਲਮ ਕਰਦਾ ਹੋਏ ਉਸ ਜ਼ੁਲਮ ਨੂੰ ਰੋਕਣ ਵਾਸਤੇ, ਇਹ ਉਸ ਕਿਰਪਾ ਪਲੱਸ ਆਨ ਤੇ ਸ਼ਾਨ ਦੀ ਪ੍ਰਤੀਕ ਹੈ। ਪਰ ਉੱਥੇ ਸ਼ਬਦ ਦੇਖੋ ਤੁਹਾਡੇ ਸਾਹਮਣੇ ਹੈ, ਕਰਦ ਸ਼ਬਦ ਵਰਤਿਆ ਗਿਆ। ਹੁਣ ਭਾਈ ਦਇਆ ਸਿੰਘ ਜੀ ਹੋਣ ਤੇ ਉਹਨਾਂ ਨੂੰ ਇੰਨਾ ਵੀ ਨਾ ਗਿਆਤ ਹੋਏ ਕਿ ਕਰਦ ਤੇ ਕਿਰਪਾਨ ਦੇ ਵਿੱਚ ਕੀ ਅੰਤਰ ਹੁੰਦਾ। ਆਪਾਂ ਜਦੋਂ ਘਰਾਂ ਦੇ ਵਿੱਚ ਸ਼ਬਦ ਵਰਤਦੇ ਹਾਂ ਪਿੰਡਾਂ ਦੇ ਵਿੱਚ, ਅੱਜ ਵੀ ਉਹ ਕਹਿੰਦੇ ਵੀ ਤੂੰ ਕਰਦ ਲੈ ਕੇ ਆ, ਜਿਵੇਂ ਅੱਜ ਅਸੀਂ ਚਾਕੂ ਕਹਿ ਦਿੰਦੇ ਹਾਂ, ਹੁਣ ਆਪਾਂ ਇੱਥੇ ਪੜ੍ਹੀ ਲਿਖੀ ਕੰਟਰੀ 'ਚ ਆ ਕੇ ਅਸੀਂ ਨਾਈਫ ਕਹਿ ਦਿੰਦੇ ਹਾਂ, ਭਾਈ ਵੀ ਨਾਈਫ ਲੈ ਕੇ ਆਓ। ਪਰ ਤੁਸੀਂ ਦੇਖੋ ਇਹ ਸ਼ਬਦ ਸਾਡਾ ਧਿਆਨ ਮੰਗਦੇ ਨੇ, ਹਜੇ ਨਿਰਣਾ ਨਹੀਂ ਕਰਨਾ ਮਨ ਦੇ ਵਿੱਚ, ਇਸ ਤੋਂ ਬਾਅਦ ਹਜੇ ਬੜੇ ਪੜਾਅ ਨੇ ਸਾਡੇ, ਇਹਨੂੰ ਸਿਰਫ ਜਾਣਕਾਰੀ ਦੇ ਤੌਰ 'ਤੇ ਪੜ੍ਹੀ ਜਾਓ ਅਤੇ ਦੇਖਣਾ ਅਸੀਂ ਇਹ ਹੈ ਵੀ ਇਹਨਾਂ ਵਿੱਚ ਕੀ ਕਿਸ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਗਿਆ। ਇਹ ਪਹਿਲਾ ਰਹਿਤਨਾਮਾ ਜਿਹਦੇ ਵਿੱਚ ਭਾਈ ਦਇਆ ਸਿੰਘ ਜੀ ਦੇ ਨਾਮ ਥੱਲੇ ਜਿਹੜਾ ਲਿਖਿਆ ਗਿਆ, ਪਰ ਇਹ ਜਿਹੜਾ ਕਰਦ ਸ਼ਬਦ ਸਾਨੂੰ ਕਿਤੇ ਨਾ ਕਿਤੇ ਮਨ ਵਿੱਚ ਇਹ ਖੋਹ ਪੈਦਾ ਕਰਦਾ ਵੀ ਕੀ ਭਾਈ ਸਾਹਿਬ ਇਹ ਕਰਦ ਸ਼ਬਦ ਯੂਜ਼ ਕਰਦੇ ਕਿ ਕਿਰਪਾਨ ਸ਼ਬਦ ਯੂਜ਼ ਕਰਦੇ। ਅਤੇ ਇਸ ਤੋਂ ਬਾਅਦ ਦੂਜਾ ਸਾਡੇ ਕੋਲ ਜਿਹੜਾ ਲਿਖਿਆ ਮਿਲਦਾ ਭਾਈ ਚੌਪਾ ਸਿੰਘ ਦਾ, ਜਿਹੜਾ ਕਿ ਸ਼੍ਰੀ ਦਸ਼ਮੇਸ਼ ਜੀ ਦਾ ਹਜ਼ੂਰੀ ਸਿੱਖ ਮੰਨਿਆ ਜਾਂਦਾ, ਉਹਨਾਂ ਨੇ ਲਿਖਿਆ ਸੂਚਨਾ ਦਿੱਤੀ ਹੈ ਕਿ ਫੇਰ ਸਾਹਿਬ ਪੂਰਨ ਪੁਰਖ ਜੀ ਪੰਥ ਲੱਗੇ ਨਿਖੇੜਨ, ਸੰਮਤ 1756 ਸਾਵਨ ਦਿਨ 7ਵੇਂ ਕੇਸਾਂ ਦੀ ਪਹੁਲ ਦਾ ਉਦਮ ਕੀਤਾ, ਬਚਨ ਹੋਇਆ ਚੌਪਾ ਸਿੰਘ ਕਟੋਰੇ ਵਿੱਚ ਜਲ ਪਾ ਕੇ ਆਓ, ਸੋ ਲੈ ਆਇਆ ਤਾਂ ਹੁਕਮ ਹੋਇਆ ਹੱਥ ਖੰਡਾ ਪਕੜ ਕੇ ਵਿੱਚ ਫੇਰੋ, ਅਤੇ ਪੰਜ ਪੰਜ ਸਵਈਏ ਪੰਜੇ ਪੜ੍ਹਨ ਲੱਗੇ। ਕਿਹੜੇ? ਹੁਣ ਇਹਦੇ ਵਿੱਚ ਜ਼ਿਕਰ ਆਇਆ ਜਿਹੜਾ ਦੂਜਾ ਭਾਈ ਚੌਪਾ ਸਿੰਘ ਦਾ, ਪਹਿਲੇ ਰਹਿਤਨਾਮੇ ਵਿੱਚ ਵੀ ਕਲੈਰਿਟੀ ਨਹੀਂ ਕਿ ਕਿਹੜੀ ਬਾਣੀਆਂ ਦਾ ਪਾਠ ਕੀਤਾ ਗਿਆ, ਜੋ ਆਪਾਂ ਕਹਿੰਦੇ ਹਾਂ ਨਾ ਵੀ ਇਹ ਪੁਰਾਤਨ ਮਰਿਆਦਾ ਚੱਲੀ ਹੋਈ ਹੈ ਜੀ। ਪੁਰਾਤਨਤਾ ਦੇ ਨਾਮ ਹੇਠ ਅੱਜ ਬੰਦੇ ਉਹ ਝੂਠ ਦਾ ਪੁਲੰਦਾ ਸਾਡੇ ਸਿਰ 'ਤੇ ਮੜਨ ਦਾ ਯਤਨ ਕਰ ਰਹੇ ਨੇ, ਜਿਹਦੇ ਵਿੱਚ ਉਹ ਆਪ ਗਲਤਾਨ ਹੋਏ ਪਏ ਨੇ। ਹੁਣ ਇਹਨਾਂ ਨੇ ਲਿਖਿਆ ਕਿ ਪੰਜ ਪੰਜ ਸਵਈਏ ਪੰਜੇ ਪੜ੍ਹਨ ਲੱਗੇ, ਸੂਚਨਾ ਨਹੀਂ ਵੀ ਕਿਹੜੇ ਸਵਈਏ ਸੀ। ਦਇਆ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ, ਧਰਮ ਸਿੰਘ, ਮੋਹਕਮ ਸਿੰਘ, ਇਹ ਪੰਜ ਸਿੰਘ ਸਵਈਏ ਲੱਗੇ ਪੜ੍ਹਨ, ਵੀ ਪੰਜਾਂ ਨੇ ਸਵਈਏ ਪੜ੍ਹੇ। ਇੱਥੇ ਜਪਜੀ ਦਾ ਵੀ ਜ਼ਿਕਰ ਨਹੀਂ ਆ ਰਿਹਾ, ਆਪਾਂ ਜਦੋਂ ਧਿਆਨ ਨਾਲ ਪੜ੍ਹੂਗੇ ਨਾ ਤਾਂ ਸਾਨੂੰ ਪਤਾ ਲੱਗ ਜਾਏਗਾ ਵੀ ਇਹਦੇ ਵਿੱਚ ਜਪਜੀ ਦਾ ਜ਼ਿਕਰ ਕਿਤੇ ਆ ਹੀ ਨਹੀਂ ਰਿਹਾ। ਫਿਰ ਜਦੋਂ ਅੱਗੇ ਆਪਾਂ ਚੱਲਦੇ ਹਾਂ ਤਾਂ ਉਹਨਾਂ ਨੇ ਲਿਖਿਆ, ਕਹਿਣ ਲੱਗੇ ਤਾਂ ਸਾਹਿਬ ਚੰਦ ਦੀਵਾਨ ਬੇਨਤੀ ਕੀਤੀ, ਉੱਥੇ ਦੀਵਾਨ ਸਾਹਿਬ ਚੰਦ ਦਾ ਜ਼ਿਕਰ ਕੀਤਾ ਉਹਨਾਂ ਨੇ, ਚੌਪਾ ਸਿੰਘ ਨੇ। ਕਹਿਣ ਲੱਗੇ ਜੀ ਸੱਚੇ ਪਾਤਸ਼ਾਹ, ਜੇ ਵਿੱਚ ਪਤਾਸੇ ਪਾਉਣ ਤਾਂ ਹੱਛਾ ਹੋਵੇ। ਪਤਾਸਿਆਂ ਵਾਸਤੇ ਸਾਹਿਬ ਚੰਦ ਗੁਰੂ ਪਾਤਸ਼ਾਹ ਨੂੰ ਇਹ ਮਸ਼ਵਰਾ ਦੇ ਰਿਹਾ ਵੀ ਜੇ ਪਤਾਸੇ ਪਾ ਲਈਏ ਤਾਂ ਵਧੀਆ ਹੋ ਜੇ। ਤੇ ਕਈ ਜਿਹੜੇ ਪੁਰਾਤਨ ਮਰਿਆਦਾ ਦਾ ਜ਼ਿਕਰ ਕਰਦੇ ਨੇ, ਉਹ ਕਹਿਣ ਲੱਗੇ ਵੀ ਉੱਥੇ ਚਿੜੇ ਚਿੜੇ ਨੂੰ ਜਦੋਂ ਪਿਆ ਕੇ ਦੇਖਿਆ ਤੇ ਉਹ ਆਪਸ ਦੇ ਵਿੱਚ ਲੜਕੇ ਦੋਨਾਂ ਦੀ ਮੌਤ ਹੋ ਗਈ, ਤੇ ਫਿਰ ਆਖਿਆ ਵੀ ਇਹਦੇ ਵਿੱਚ ਲਿਆਓ ਪਤਾਸੇ ਪਾਓ, ਤੇ ਮਾਤਾ ਜੀ ਨੇ ਆ ਕੇ ਪਤਾਸੇ ਪਾਏ। ਖੈਰ ਆਪਾਂ ਇਸ ਪਾਸੇ ਹੀ ਰਹੀਏ, ਉੱਥੇ ਦੂਜੇ ਪਾਸੇ ਨਾ ਜਾਈਏ। ਤੇ ਕਹਿਣ ਲੱਗੇ ਵੀ ਹੱਛਾ ਹੋਵੇ, ਇੰਨੇ ਚਿਰਾਂ ਨੂੰ ਮਾਤਾ ਸ਼ਕਤੀ, ਹੁਣ ਜਿਹੜੀ ਮਾਤਾ ਸ਼ਕਤੀ, ਅੱਗੇ ਉਹਨਾਂ ਨੇ ਲਿਖਿਆ ਮਾਤਾ ਸਾਹਿਬ ਦੇਵੀ ਦਾ ਰੂਪ ਧਾਰ ਕੇ, ਸਾਡੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਸਤਸੰਗਤ, ਥੋੜ੍ਹਾ ਜਿਹਾ ਧਿਆਨ ਦਿਓ ਤਾਂ ਜਾ ਕੇ ਸਾਨੂੰ ਇਹ ਜਿਹੜੀਆਂ ਚੀਜ਼ਾਂ ਕਲੀਅਰ ਹੋਣੀਆਂ ਨੇ, ਕਿਉਂਕਿ ਇਸੇ ਕਰਕੇ ਇਹ ਜਿਹੜੀਆਂ ਤੁਹਾਡੇ ਸਾਹਮਣੇ ਲਿਖੀਆਂ ਵੀ ਗਈਆਂ ਨੇ, ਤਾਂ ਕਿ ਕੋਈ ਮਨ ਵਿੱਚ ਜਾਂ ਮੇਰੇ ਤੋਂ ਕਈ ਵਾਰੀ ਜਵਾਨੀ ਕੋਈ ਸ਼ਬਦ ਰਹਿ ਜਾਂਦੇ ਨੇ ਉਹ ਭੁਲੇਖਾ ਪੈਦਾ ਕਰਦੇ ਨੇ, ਜਦੋਂ ਸਾਹਮਣੇ ਲਿਖੀ ਹੋਈ ਚੀਜ਼ ਫਿਰ ਸਾਨੂੰ ਭੁਲੇਖਾ ਨਹੀਂ ਪਾਉਂਦੀ। ਕਹਿੰਦੇ ਵੀ ਮਾਤਾ ਸ਼ਕਤੀ ਮਾਤਾ ਸਾਹਿਬ ਦੇਵੀ ਦਾ ਰੂਪ ਧਾਰ ਕੇ ਪਤਾਸੇ ਵਿੱਚ ਡਾਰ ਗਈ। ਹੁਣ ਜਿਹੜਾ ਰੂਪ ਧਾਰਨ ਕਰਨ ਵਾਲਾ ਜਾਂ ਇਹ ਮਾਤਾ ਸ਼ਕਤੀ ਦਾ, ਸਾਡੀ ਉਹ ਸ਼ਕਤੀ ਦੇ ਨਾਲ ਕੋਈ ਕਨੈਕਸ਼ਨ ਹੀ ਨਹੀਂ, ਸਾਡੀ ਸ਼ਕਤੀ ਤੇ ਇੱਕੋ ਹੀ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਉਹ ਪਰਮ ਪਵਿੱਤਰ ਬਾਣੀ ਜਿਹੜੀ ਸਾਨੂੰ ਸੁਚੱਜਾ ਜੀਵਨ ਜਾਚ ਦੇ ਕੇ ਉਹ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੀ ਹੈ, ਸਾਡੀ ਸ਼ਕਤੀ ਤੇ ਇੱਕੋ ਹੀ ਹੈ। ਹੁਣ ਉਹ ਕਿਹੜੀ ਮਾਤਾ ਦੀ ਗੱਲ ਕਰ ਰਹੇ ਨੇ, ਕਿਹੜੀ ਮਾਤਾ ਸ਼ਕਤੀ ਸੀ, ਇਹ ਤੇ ਉਹ ਲਿਖਣ ਵਾਲਾ ਜਾਣੇ ਜਿਹਨੇ ਇਹ ਸੂਚਨਾ ਦੇਣ ਦਾ ਯਤਨ ਕੀਤਾ ਵੀ ਮਾਤਾ ਸਾਹਿਬ ਦੇਵੀ ਦਾ ਰੂਪ ਧਾਰ ਕੇ ਪਤਾਸੇ ਵਿੱਚ ਡਰ ਗਈ ਤਾਂ ਸਾਹਿਬ ਪੂਰਨ ਪੁਰਸ਼ ਜੀ ਵਿੱਚੋਂ ਪੰਜ ਚੂਲੇ ਲੈ ਅੰਮ੍ਰਿਤ ਪੰਜ ਨੇਤਰੀ, ਫਿਰ ਪੰਜ ਚੂਲੇ ਸੀਸ ਪਾਏ, ਫਿਰ ਸਾਹਿਬ ਨੇ ਆਪਣੇ ਹੱਥੀ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ। ਦੂਜੇ ਦਿਨ ਹੋਰ ਸਿੱਖ ਹੱਥ ਜੋੜ ਖੜੇ ਹੋਏ, ਬਚਨ ਹੋਇਆ ਜੋ ਕੜਾਹ ਪ੍ਰਸ਼ਾਦ ਕਰਕੇ ਪੰਜ ਸਿੱਖਾਂ ਪਾਸੋਂ ਪੰਜ ਸਵਈਏ ਪੜ੍ਹ ਕਰ ਛਕ ਲੈਣਾ। ਹੁਣ ਜੇ ਕਿਸੇ ਹੋਰ ਦਾ ਮਨ ਕੀਤਾ ਤੇ ਉਹਨੇ ਲਿਖ ਦਿੱਤਾ ਵੀ ਪੰਜ ਸਵਈਏ ਹੀ ਪੜ੍ਹ ਕੇ ਉਹ ਪੰਜ ਸਿੰਘਾਂ ਤੋਂ ਇਹ ਚੂਲਾ ਲੈ ਕੇ ਆਪਣਾ ਕੰਮ ਸਾਰ ਲਏ, ਜਿਵੇਂ ਅੱਜ ਵੀ ਬੜੇ ਸਾਰੇ ਜਿਹੜੇ ਸੰਪਰਦਾਇ ਵੀਰ ਨੇ ਵੀ ਜੇ ਘਰ ਦੇ ਵਿੱਚ ਬੇਟੀ ਪੈਦਾ ਹੋ ਗਈ ਜਾਂ ਬੇਟਾ ਪੈਦਾ ਹੋ ਗਿਆ, ਉਹ ਸੂਤਕ ਪਾਤਕ ਦੇ ਚੱਕਰਾਂ 'ਚ ਅੱਜ ਵੀ ਫਸੇ ਹੋਏ ਨੇ, ਬਾਣੀ 'ਚੋਂ ਪੜ੍ਹ ਵੀ ਲਿਆ ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ, ਨਾਨਕ ਸੂਤ ਕੇਵ ਨਾ ਉਤਰੈ ਗਿਆਨ ਉਤਾਰੈ ਧੋਏ, ਵੀ ਆਹ ਸੁੱਚਪਿੱਟ ਦੀ ਗੱਲ ਭਾਈ ਗੁਰੂ ਦੀ ਵਿਚਾਰ ਦੁਆਰਾ ਉਤਰਨੀ ਹੈ। ਤੇ ਉਹ ਜੇ ਘਰ ਦੇ ਵਿੱਚ ਜਨਮ ਹੋਇਆ ਪ੍ਰਸੂਤ, ਉਹ ਅਪਵਿੱਤਰਤਾ ਦੂਰ ਕਰਨ ਦੇ ਚੱਕਰਾਂ ਦੇ ਵਿੱਚ, ਜੇ ਬੇਟਾ ਹੋ ਗਿਆ ਫਿਰ ਖੰਡੇ ਦਾ ਕੱਲਾ ਹੀ ਸਿੰਘ ਜਪਜੀ ਸਾਹਿਬ ਦਾ ਪਾਠ ਕਰਕੇ ਜਾਂ ਪੰਜ ਪੌੜੀਆਂ ਦਾ ਪਾਠ ਕਰਕੇ ਉਹ ਕਹਿੰਦਾ ਵੀ ਇਹਦੇ ਮੂੰਹ ਦੇ ਵਿੱਚ ਗੁੜਤੀ ਪਾਓ, ਜੇ ਬੇਟੀ ਹੋਈ ਆ ਫਿਰ ਕਿਰਪਾਨ ਇਸਤੇਮਾਲ ਕਰੋ। ਇਹ ਵਿਚਾਰਧਾਰਾਵਾਂ ਸਾਡੇ ਵਿੱਚ ਵਖਰੇਵਾਂ ਪੈਦਾ ਕਰਦੀਆਂ ਨੇ ਤੇ ਗੁਰੂ ਦੇ ਸਿਧਾਂਤ ਤੋਂ ਤੋੜਦੀਆਂ ਨੇ ਸਾਨੂੰ। ਪਰ ਸਾਡਾ ਕਿਉਂਕਿ ਮਨੌਤ ਬਣ ਚੁੱਕੀ ਹੈ ਜੀ, ਅਸੀਂ ਤੇ ਇੱਦਾਂ ਹੀ ਕਰਦੇ ਆ ਰਹੇ ਹਾਂ, ਅਸੀਂ ਤੇ ਇੱਦਾਂ ਹੀ ਸੁਣਿਆ, ਉਹ ਸੁਣੀ ਸੁਣਾਈ ਗੱਲਾਂ ਨੀ। ਸਾਧ ਸੰਗਤ ਗੁਰੂ ਨੇ ਤੇ ਦੇਖੋ ਪਹਾੜੀ ਰਾਜਿਆਂ ਨੇ ਆਪਣਾ ਪੁਰੋਹਿਤ ਭੇਜਦੇ ਨੇ, ਉਹ ਕਹਿੰਦੇ ਨੇ ਵੀ ਸਾਨੂੰ ਵੀ ਅੰਮ੍ਰਿਤ ਦੀ ਦਾਤ ਦੇ ਦਿਓ, ਪਰ ਕਹਿਣ ਲੱਗੇ ਵੀ ਅਸੀਂ ਕੁੱਲ ਰੀਤ ਨਹੀਂ ਛੱਡ ਸਕਦੇ, ਜਿਹੜੀ ਸਾਡੀ ਕੁੱਲ ਰੀਤ ਹੈ ਉਹ ਅਸੀਂ ਛੱਡ ਨਹੀਂ ਸਕਦੇ, ਜਿਵੇਂ ਸਾਡੇ ਵਿੱਚ ਮੁੰਡਨ ਹੁੰਦਾ, ਜਿਵੇਂ ਸਾਡੀਆਂ ਪ੍ਰਕਿਰਿਆਵਾਂ ਹੁੰਦੀਆਂ ਨੇ, ਅਸੀਂ ਉਹ ਰੀਤਾਂ ਨਹੀਂ ਛੱਡ ਸਕਦੇ। ਤੇ ਨਾਲ ਇੱਕ ਕੰਡੀਸ਼ਨ ਹੋਰ ਹੈ ਬਈ ਅੰਮ੍ਰਿਤ ਅਸੀਂ ਇਕੱਲਿਆਂ ਨੇ ਛਕਣਾ, ਵੀ ਸਾਡੇ ਨਾਲ ਕੋਈ ਨੀਵੀਂ ਜਾਤ ਦਾ ਨਹੀਂ ਬਹਿ ਸਕਦਾ। ਤੇ ਪਾਤਸ਼ਾਹ ਨੇ ਤੇ ਕਿੱਥੇ ਉਹ 22 ਧਾਰ ਦੇ ਜਿਹੜੇ ਹਿੰਦੂ ਰਾਜ ਹੈ ਇਹਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਤੇ ਕਿੱਥੇ ਧੰਨ ਗੁਰੂ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਜਿਹੜੀ ਸਾਰਿਆਂ ਨੂੰ ਬਰਾਬਰਤਾ ਦਾ ਦਰਜਾ ਦਿੰਦੀ ਹੈ, ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ, ਤੇ ਫਿਰ ਅਸੀਂ ਆਪਣੀ ਮਨੌਤ ਮਨ ਦੇ ਵਿੱਚ ਬਣਾ ਕੇ ਅਸੀਂ ਕਿਸੇ ਨੂੰ ਕਿਰਪਾਨ ਦਾ ਅੰਮ੍ਰਿਤ ਛਕਾਈ ਜਾ ਰਹੇ ਹਾਂ ਤੇ ਕਿਸੇ ਨੂੰ ਖੰਡੇ ਦਾ ਅੰਮ੍ਰਿਤ ਛਕਾਈ ਜਾ ਰਹੇ ਹਾਂ। ਕੋਈ ਇਕੱਲਾ ਹੀ ਪੜ੍ਹ ਕੇ ਕਹਿੰਦਾ ਵੀ ਹੁਣ ਅੰਮ੍ਰਿਤ ਤਿਆਰ ਹੋ ਗਿਆ। ਸਾਧ ਸੰਗਤ ਇਹਨਾਂ ਚੀਜ਼ਾਂ ਦੇ ਬਾਰੇ ਸਾਨੂੰ ਗੰਭੀਰਤਾ ਦੇ ਨਾਲ ਸੋਚਣਾ ਪਏਗਾ ਜੋ ਅੱਜ ਸਾਡੇ ਵਿੱਚ ਪ੍ਰਚਲਿਤ ਹੋ ਚੁੱਕੀਆਂ ਨੇ। ਤੇ ਕਹਿਣ ਲੱਗੇ ਵੀ ਇਸ ਤਰੀਕੇ ਨਾਲ ਇੱਥੇ ਵੀ ਜਿਹੜਾ ਉਹ ਪੰਜ ਸਵਈਏ ਪੜ੍ਹ ਕੇ ਕਹਿਣ ਲੱਗੇ ਵੀ ਤੁਸੀਂ ਆਪਣਾ ਕੰਮ ਜਿਹੜਾ ਚਲਾ ਸਕਦੇ ਹੋ। ਇਸ ਤੋਂ ਬਾਅਦ ਅੱਗੇ ਜ਼ਿਕਰ ਆਉਂਦਾ ਸਾਧ ਸੰਗਤ ਗੁਰ ਬਿਲਾਸ ਪਾਤਸ਼ਾਹੀ 10ਵੀਂ ਕ੍ਰਿਤ ਭਾਈ ਕੋਇਰ ਸਿੰਘ ਅਨੁਸਾਰ ਉਹਨਾਂ ਨੇ ਕੀ ਲਿਖਿਆ ਵੀ ਇਸ ਦਾ ਰਚਨਾ ਕਾਲ ਸੰਮਤ 1808 ਮੁਤਾਬਕ 1751 ਈਸਵੀ ਹੈ। ਸ੍ਰੀ ਦਸ਼ਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ 43 ਕੁ ਸਾਲ ਬਾਅਦ ਮੰਨਿਆ ਜਾਂਦਾ ਵੀ ਇਹ ਲਿਖਿਆ ਗਿਆ। ਸਰਤਾ ਜਲ ਲੀਨ ਅਛੂਤ ਮੰਗਾਇਕ ਹੈ, ਪਾਤਰ ਲੋ ਮੈਂ ਤਾਂ ਪ੍ਰਭ ਬੇਰੇ, ਪੜ੍ਹਤੇ ਸੋ ਉਦਾਸ ਹੈ ਮੰਤਰਨ ਕੋ, ਪ੍ਰਭ ਠਾਡੇ ਹੈ ਆਪ ਭਏ ਸੋ ਸਵੇਰੇ। ਪੰਨਾ 25। ਇੱਥੇ ਨੋਟ ਕਰਨ ਵਾਲੀ ਕੀ ਗੱਲ ਹੈ ਵੀ ਇੱਥੇ ਕੇਵਲ ਮੰਤਰ ਮੂਲ ਮੰਤਰ ਪੜ੍ਹੇ ਜਾਣ ਦਾ ਅਤ ਸੰਖੇਪ ਜ਼ਿਕਰ ਹੈ, ਇਹਦੇ ਵਿੱਚ ਕਿਸੇ ਬਾਣੀ ਦਾ ਜ਼ਿਕਰ ਹੀ ਨਹੀਂ ਕੀਤਾ ਵੀ ਇਸ ਤਰੀਕੇ ਨਾਲ ਉਹਨਾਂ ਨੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਜਾਂ ਅਨੰਦ ਸਾਹਿਬ ਦਾ ਪਾਠ ਕੀਤਾ, ਉਹਨਾਂ ਨੇ ਮੂਲ ਮੰਤਰ ਤੇ ਲਿਆ ਕੇ ਗੱਲ ਅਤ ਸੰਖੇਪ ਜੀ ਉਹ ਵੀ ਨਹੀਂ ਦੱਸਿਆ ਵੀ ਮੰਤਰ ਕਿਹੜਾ ਪੜ੍ਹਿਆ। ਇਹ ਜਿਹੜੀਆਂ ਚੀਜ਼ਾਂ ਸਾਡੇ ਵਿੱਚ ਜਦੋਂ ਅੱਧ ਅਧੂਰੀ ਚੀਜ਼, ਦੇਖੋ ਗੁਰੂ ਪਾਤਸ਼ਾਹ ਦੀ ਬਾਣੀ ਆਪਾਂ ਧਿਆਨ ਨਾਲ ਪੜ੍ਹੀਏ, ਕੋਈ ਐਸਾ ਸਵਾਲ ਨਹੀਂ ਹੋਏਗਾ ਜਿਹਦੇ ਵਿੱਚ ਤੁਹਾਨੂੰ ਜਵਾਬ ਨਾ ਮਿਲਿਆ ਹੋਏ। ਹਰ ਪੰਕਤੀ ਦੇ ਵਿੱਚ, ਹਰ ਸ਼ਬਦ ਦੇ ਅੰਦਰ ਜੇ ਸਤਿਗੁਰਾਂ ਨੇ ਸਵਾਲ ਕ੍ਰੀਏਟ ਕੀਤਾ ਉਹਦਾ ਜਵਾਬ ਵੀ ਨਾਲ ਦਰਜ ਕੀਤਾ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਦੇ ਬਾਰੇ ਜੋ ਕੁਝ ਪ੍ਰਚਾਰਿਆ ਗਿਆ ਜਾਂ ਜੋ ਕੁਝ ਸਾਡੇ ਮਨਾਂ ਵਿੱਚ ਬਿਠਾ ਦਿੱਤਾ ਗਿਆ, ਅੱਜ ਸਾਨੂੰ ਗੰਭੀਰਤਾ ਨਾਲ ਸੋਚ ਕੇ ਉਹਨੂੰ ਵਿਚਾਰਨ ਦਾ ਯਤਨ ਕਰਨਾ ਪਵੇਗਾ। ਇੱਥੇ ਕੇਵਲ ਜ਼ਿਕਰ ਆਇਆ ਕਿ ਕੇਵਲ ਮੂਲ ਮੰਤਰ ਦਾ ਜਿਹੜਾ ਪਾਠ ਉਹ ਵੀ ਅਤ ਸੰਖੇਪ ਜਾਂ ਪ੍ਰੋਪਰ ਨਹੀਂ ਦੱਸਿਆ ਵੀ ਕਿਹੜਾ ਮੂਲ ਮੰਤਰ ਪੜ੍ਹਿਆ ਗਿਆ। ਚੌਥੇ ਨੰਬਰ ਤੇ ਆ ਬੰਸਾਵਲੀ ਨਾਮਾ ਪਾਤਸ਼ਾਹੀਆਂ ਦਸਾਂ ਕਾ, ਇਹ ਕਿਹਦਾ ਲਿਖਿਆ ਹੋਇਆ? ਇਹ ਭਾਈ ਕੇਸਰ ਸਿੰਘ ਛਿੱਬਰ, ਸੰਮਤ 1826 ਅਨੁਸਾਰ ਇਹਨਾਂ ਨੇ ਲਿਖਿਆ। ਕਹਿਣ ਲੱਗੇ ਬਚਨ ਕੀਤਾ ਕਟੋਰਾ ਜਲ ਕਾ ਸੁਚੇਤ ਲੈ ਆਓ, ਲੈ ਆਇਆ ਦਿੱਤੀ ਕਰਦ ਕਹਿਆ ਹਿਲਾਓ, ਜਪ ਅਤੇ ਆਨੰਦ ਰਸਨੀ ਕਰ ਉਚਾਰ। ਇਹ ਦਸਵਾਂ ਚਰਨ ਹੈ ਉਹਦੀ ਲਿਖਤ ਦੇ ਵਿੱਚ। ਇੱਥੇ ਨੋਟ ਕਰਨ ਯੋਗ ਗੱਲ ਹੈ ਕਿ ਛਿੱਬਰ ਜੀ ਨੇ ਖੰਡੇ ਦੀ ਥਾਂ ਕਰਦ, ਜਿਹੜਾ ਅਸੀਂ ਪਹਿਲਾਂ ਵਿਚਾਰ ਚੁੱਕੇ ਹਾਂ, ਕਿਰਪਾਨ ਸ਼ਬਦ ਵਰਤਿਆ ਹੈ ਅਤੇ ਕੇਵਲ ਦੋ ਬਾਣੀਆਂ ਜਪ ਤੇ ਆਨੰਦ ਪੜਨ ਦਾ ਜ਼ਿਕਰ ਕੀਤਾ ਹੈ। ਇਹ ਕਿੱਥੇ ਲਿਖਿਆ? ਸਿੱਖ ਸੰਸਕਾਰ ਅਤੇ ਮਰਿਆਦਾ, ਚੀਫ ਖਾਲਸਾ ਦੀਵਾਨ, ਪੰਨਾ ਨੰਬਰ 63 ਦੇ ਉੱਤੇ। ਹੁਣ ਇੱਥੇ ਜਪ ਤੇ ਆਨੰਦ ਦਾ ਜ਼ਿਕਰ ਕੀਤਾ। ਇਸ ਤੋਂ ਜਦੋਂ ਅਗਾਂਹ ਆਪਾਂ ਚੱਲਦੇ ਹਾਂ ਸਾਧ ਸੰਗਤ, ਪੰਜ ਨੰਬਰ ਤੇ ਆਉਂਦੇ ਹਾਂ, ਤਾਰੀਖ ਸਿੱਖਾਂ, ਇਹ ਕਿਹਦਾ ਲਿਖਿਆ ਹੋਇਆ? ਖੁਸ਼ਵੰਤ ਰਾਏ, ਸੰਮਤ 1811 ਮੁਤਾਬਕ ਸੰਨ 1754 ਈਸਵੀ। ਅੰਮ੍ਰਿਤ ਦੀ ਤਿਆਰੀ ਵਿੱਚ ਕੇਵਲ ਪੰਜ ਸਵਈਏ ਪੜ੍ਹੇ ਜਾਣ ਦਾ ਜ਼ਿਕਰ ਹੈ। ਸਿੱਖ ਸੰਸਕਾਰ ਅਤੇ ਮਰਿਆਦਾ, ਪੰਨਾ ਨੰਬਰ 63। ਇੱਥੇ ਵੀ ਕੋਈ ਪੰਜਾਂ ਬਾਣੀਆਂ ਦਾ ਜ਼ਿਕਰ ਨਹੀਂ, ਪਰ ਸਵਈਆਂ ਦਾ ਜ਼ਿਕਰ ਜ਼ਰੂਰ ਕੀਤਾ, ਪਰ ਕਿਹੜੇ ਸਵਈਏ ਉਹਦਾ ਕੋਈ ਜ਼ਿਕਰ ਨਹੀਂ। ਅੱਗੇ ਆਉਂਦੇ ਹਾਂ ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ, ਬੜੇ ਹਵਾਲੇ ਇਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਦਿੱਤੇ ਜਾਂਦੇ ਨੇ। ਇਹਨਾਂ ਦੇ ਸੰਪਾਦਕ ਕੌਣ ਨੇ? ਭਾਈ ਵੀਰ ਸਿੰਘ ਜੀ, ਤੇ ਛਾਪ ਸੰਨ 1941 ਮੁਤਾਬਕ ਭਗਉਤੀ ਕੀ ਵਾਰ। ਹੁਣ ਧਿਆਨ ਨਾਲ ਪੜ੍ਹਿਓ, ਤੁਹਾਡੇ ਸਾਹਮਣੇ ਹੈ ਭਗਉਤੀ ਕੀ ਵਾਰ, ਪਹਿਲੀ ਪੌੜੀ, 32 ਸਵਈਏ, ਤ੍ਰਿਭੰਗੀ ਛੰਦ, ਖੱਗ ਖੰਡ, ਇਹ ਬਾਣੀਆਂ ਉਹ ਕਹਿੰਦੇ ਨੇ ਵੀ ਪੜ੍ਹੀਆਂ ਗਈਆਂ ਨੇ ਭਾਈ ਰਤਨ ਸਿੰਘ ਭੰਗੂ, ਉਹਨਾਂ ਨੇ ਜ਼ਿਕਰ ਕੀਤਾ। ਇੱਥੇ ਨੋਟ ਕਰਨ ਵਾਲੀ ਕੀ ਗੱਲ ਹੈ ਵੀ ਇੱਥੇ ਕੇਵਲ 3 ਵਿਭਿੰਨ ਬਾਣੀਆਂ ਪੜ੍ਹੇ ਜਾਣ ਦਾ ਜ਼ਿਕਰ ਹੈ, ਜੋ ਵਰਤਮਾਨ ਪੜ੍ਹੀਆਂ ਜਾਂਦੀਆਂ ਬਾਣੀਆਂ ਨਾਲੋਂ ਬਿਲਕੁਲ ਭਿੰਨ ਹੈ, ਜੋ ਅੱਜ ਦੀ ਬਾਣੀਆਂ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ ਜੋ ਅੱਜ ਪੜ੍ਹੀਆਂ ਜਾਂਦੀਆਂ। ਇਸੇ ਤਰੀਕੇ ਨਾਲ ਅੱਗੇ 7 ਨੰਬਰ ਤੇ ਆਉਂਦਾ ਹੈ, ਜਿਹਦੀ ਕਥਾ ਅੱਜ ਤਕਰੀਬਨ ਸਾਰੇ ਗੁਰਦੁਆਰਿਆਂ ਦੇ ਵਿੱਚ ਸ਼ਾਮ ਨੂੰ ਇਸ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਵੀ ਜਿਵੇਂ ਲੋਕਾਂ ਨੂੰ ਭੁਲੇਖਾ ਹੀ ਪੈ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੜ੍ਹਨ ਦੀ ਜ਼ਰੂਰਤ ਹੀ ਨਹੀਂ, ਬਸ ਸੂਰਜ ਪ੍ਰਕਾਸ਼ ਦੀ ਉਹ ਕਥਾ ਕਰੀ ਜਾਏ। ਧੰਨ ਗੁਰੂ ਸੱਚੇ ਪਾਤਸ਼ਾਹ ਨੇ ਏਡਾ ਬਾਣੀ ਦਾ ਖਜ਼ਾਨਾ ਦਿੱਤਾ, ਪਰ ਅਸੀਂ ਉਸ ਬਾਣੀ ਦੇ ਖਜ਼ਾਨੇ ਨੂੰ ਸਾਡੀ ਬਦਕਿਸਮਤੀ ਹੈ, ਜਿਵੇਂ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਆਉਂਦਾ ਹੈ ਮੈਨੂੰ ਚੇਤੇ ਆ ਗਿਆ, ਗੁਰੂ ਪਾਤਸ਼ਾਹ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਵੀ ਜੇ ਤੁਹਾਡੇ ਘਰ ਦੇ ਵਿੱਚ ਫੁੱਲਾਂ ਦੀ ਫੁਲਵਾੜੀ ਲੱਗੀ ਹੋਈ ਹੈ ਤੇ ਉਹ ਫੁੱਲਾਂ ਦੀ ਸਾਰ ਜਾਣਨ ਦਾ ਯਤਨ ਕਰੋ, ਉਹਦੀ ਮਹਿਕ ਦਾ ਆਨੰਦ ਮਾਣਨ ਦਾ ਯਤਨ ਕਰੋ। ਪਰ ਕਹਿਣ ਲੱਗੇ ਵੀ ਜੇ ਤੁਸੀਂ ਉਹ ਆਨੰਦ ਨਹੀਂ ਲੈ ਸਕਦੇ ਫਿਰ ਸਾਡਾ ਸੁਭਾਅ ਜਿਹੜਾ ਉਹ ਖੋਤੇ ਵਰਗਾ ਹੋ ਗਿਆ। ਪਾਨਾ ਵਾੜੀ ਹੋਏ ਘਰ, ਘਰ ਦੇ ਵਿੱਚ ਫੁੱਲਾਂ ਦੀ ਫੁਲਵਾੜੀ ਹੈ ਪਰ ਕਹਿੰਦੇ ਕੀ ਹੋਇਆ, ਖਰ ਸਾਰ ਨਾ ਜਾਣਾ। ਖੋਤੇ ਨੂੰ ਕੀ ਪਤਾ ਵੀ ਫੁੱਲ ਨੇ, ਉਹਨੇ ਤੇ ਫਿਰ ਉਹਨਾਂ ਫੁੱਲਾਂ ਦਾ ਕੋਈ ਮਾਇਨਾ ਨਹੀਂ ਉਹਦੇ ਵਾਸਤੇ, ਖਰ ਸਾਰ ਨਾ ਜਾਣਾ। ਕਹਿੰਦੇ ਉਹਦਾ ਮੁੱਲ ਕੌਣ ਪਾਉਂਦਾ, ਰੱਸੀਆ ਹੋਵੇ ਮੁਸ਼ਕ ਕਾ ਤਬ ਫੁੱਲ ਪਛਾਣੈ। ਕਹਿੰਦੇ ਭੌਰਾ ਹੀ ਫੁੱਲਾਂ ਦੀ ਖੁਸ਼ਬੂ ਦੀ ਜਿਹੜੀ ਮਹਿਕ ਨੂੰ ਜ਼ਿੰਦਗੀ ਦੇ ਵਿੱਚ ਮਾਣ ਸਕਦਾ, ਖੋਤੇ ਨੇ ਕੀ ਮਾਣਨਾ ਹੋਇਆ। ਗੱਲ ਉਸ ਦੀ ਚੱਲ ਰਹੀ ਹੈ ਜਿਹੜਾ ਇਸ ਬਾਣੀ ਨੂੰ ਪੜ੍ਹ ਕੇ ਵਿਚਾਰਨ ਦਾ ਯਤਨ ਨਹੀਂ ਕਰਦਾ। ਇਹ ਗੁਰੂ ਪਾਤਸ਼ਾਹ ਕਹਿ ਰਹੇ ਨੇ, ਕਿਸੇ ਬੰਦੇ ਦੇ ਬਚਨ ਨਹੀਂ, ਕਿਸੇ ਮੇਰੇ ਵਰਗੇ ਦੇ ਬਚਨ ਨਹੀਂ, ਗੁਰੂ ਪਾਤਸ਼ਾਹ ਦੇ ਬਚਨ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ ਪੜ੍ਹੀਆਂ ਬਾਣੀਆਂ ਜਪ ਜੀ ਸਵਈਏ ਆਨੰਦ ਸਾਹਿਬ ਦੀਆਂ 5 ਪੌੜੀਆਂ। ਇੱਥੇ ਜਾਪ ਸਾਹਿਬ ਤੇ ਚੌਪਈ ਦੇ ਪੜ੍ਹੇ ਜਾਣ ਦਾ ਕੋਈ ਜ਼ਿਕਰ ਨਹੀਂ ਕੀਤਾ ਉਹਨਾਂ ਨੇ। ਇੱਥੇ ਵੀ ਗੱਲ ਤਿੰਨਾਂ ਦੇ ਵਿੱਚ ਨਿਬੜ ਗਈ, ਆਨੰਦ ਸਾਹਿਬ ਦੀਆਂ ਕੇਵਲ 5 ਪੌੜੀਆਂ ਪੜ੍ਹੇ ਜਾਣ ਦਾ ਜ਼ਿਕਰ ਹੈ, ਸਿਰਫ 5 ਪੌੜੀਆਂ ਦਾ, ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਦਰਜ ਹੋ ਚੁੱਕਾ ਹੈ। ਇਸ ਕਰਕੇ ਅਸੀਂ ਪਹਿਲੀਆਂ 5 ਪੌੜੀਆਂ ਤੇ 6 ਅਖੀਰੀ 40ਵੀਂ ਪੌੜੀ ਅਸੀਂ ਜਦੋਂ ਵੀ ਦੀਵਾਨ ਦੀ ਸਮਾਪਤੀ ਹੁੰਦੀ ਹੈ ਤੇ ਅਸੀਂ ਪੜ੍ਹਦੇ ਹਾਂ। ਪਰ ਇਹ ਵਿਧਾਨ ਵੀ ਕਿਸੇ ਸਾਜਿਸ਼ ਦੇ ਤਹਿਤ ਜਿਹੜਾ ਉਹਦੇ ਵਿੱਚ ਦਰਜ ਹੋਇਆ, ਕਿਉਂਕਿ ਜਦੋਂ ਲਿਖੀਆਂ ਸਤਿਗੁਰਾਂ ਨੇ 40 ਪੌੜੀਆਂ ਨੇ, ਅਸੀਂ ਕਦੇ ਸਵੇਰੇ ਜਪਜੀ ਸਾਹਿਬ ਦਾ ਪਾਠ ਅਸੀਂ ਕਹੀਏ ਵੀ ਗੁਰਦੁਆਰੇ ਵੀ ਪਹਿਲੀਆਂ 5 ਪੌੜੀਆਂ ਪੜ੍ਹ ਲਓ ਤੇ ਅਖੀਰੀ ਸਲੋਕ ਪੜ੍ਹ ਲਓ ਤੇ ਕੰਮ ਨਿਬੜ ਜਾਊਗਾ। 40 ਪੌੜੀਆਂ ਤਰਤੀਬ ਵਾਰ ਲਿਖੀਆਂ ਨੇ, ਪਰ ਇਹ ਕਿਉਂਕਿ ਨੀਅਤ ਤੇ ਡਿਪੈਂਡਡ ਸੀ ਜਿਨ੍ਹਾਂ ਨੇ ਇਸ ਤਰੀਕੇ ਨਾਲ ਦਰਜ ਕਰਵਾਈ, ਉਹਦੇ ਉੱਤੇ ਅਸੀਂ ਕੁਐਸਚਨ ਨਹੀਂ ਕਰਦੇ। ਪਰ ਜੇ 40 ਲਿਖੀਆਂ ਨੇ ਤੇ ਕੋਸ਼ਿਸ਼ ਕਰੀਏ ਅਸੀਂ 40 ਪੜ੍ਹਨ ਦਾ ਯਤਨ ਕਰੀਏ, ਪਰ ਕਿਉਂਕਿ ਸਿੱਖ ਰਹਿਤ ਮਰਿਆਦਾ ਨੂੰ ਫੋਲੋ ਕਰਦੇ ਹਾਂ, ਇਸ ਕਰਕੇ ਜੋ ਵਿਧਾਨ ਦੇ ਵਿੱਚ ਲਿਖਿਆ ਅਸੀਂ ਉਹਦੇ ਵਿੱਚ ਅਜੇ ਜਦੋਂ ਤੱਕ ਪੰਥ ਇਕੱਠਾ ਨਹੀਂ ਹੁੰਦਾ ਸੀ ਉਹਦੇ 'ਚ ਹੇਰ ਫਿਰ ਬਦਲ ਨਹੀਂ ਕਰ ਸਕਦੇ। ਤੇ ਇੱਥੇ ਉਹਨਾਂ ਨੇ ਸਿਰਫ 3 ਬਾਣੀਆਂ ਦਾ ਜ਼ਿਕਰ ਕੀਤਾ, ਜਪਜੀ ਸਵਈਏ ਤੇ ਆਨੰਦ ਸਾਹਿਬ ਦੀਆਂ 5 ਪੌੜੀਆਂ ਦਾ ਜ਼ਿਕਰ ਕੀਤਾ। ਤੇ ਜਦੋਂ ਆਪਾਂ ਇਸ ਤੋਂ ਅੱਗੇ ਤੁਰਦੇ ਹਾਂ, ਗੁਰੂ ਗ੍ਰੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਦੁਆਰਾ ਜਿਹੜਾ ਲਿਖਿਆ ਗਿਆ ਤੇ ਸੰਪਾਦਕ ਕੀਤਾ ਇਹਨੂੰ ਗਿਆਨੀ ਕਿਰਪਾਲ ਸਿੰਘ ਨੇ, ਪੰਨਾ ਨੰਬਰ 1573 ਅਨੁਸਾਰ, ਜਪਜੀ 5 ਪੌੜੀਆਂ, ਜਾਪਜੀ 5 ਪੌੜੀਆਂ, 10 ਸੁੱਧ ਤੇ ਆਨੰਦ ਸਾਹਿਬ ਤੇ ਚੌਪਈ। ਹੁਣ ਜ਼ਿਕਰ ਤੇ ਉਹਨਾਂ ਨੇ 5 ਦਾ ਕਰ ਦਿੱਤਾ, ਪਰ ਹੋਇਆ ਕਿ ਇੱਥੇ 5 ਪੌੜੀਆਂ ਪੜ੍ਹਨ ਦਾ ਜ਼ਿਕਰ ਆ ਗਿਆ ਵੀ 5 ਪੌੜੀਆਂ ਪੜ੍ਹੀਆਂ। ਤੇ ਜਦੋਂ ਕਿ ਇੱਥੇ ਨੋਟ ਜਾਪ ਜੀ ਤੇ ਜਾਪ ਸਾਹਿਬ ਦੀਆਂ 5 ਪੌੜੀਆਂ ਪੜ੍ਹੇ ਜਾਣ ਦਾ ਜ਼ਿਕਰ ਹੈ ਅਤੇ ਇਹ ਵੀ ਸਪਸ਼ਟ ਨਹੀਂ ਕਿ ਚੌਪਈ ਕਿਹੜੀ ਪੜ੍ਹੀ ਗਈ, ਅਕਾਲ ਉਸਤਤ ਦੇ ਆਰੰਭ ਵਿੱਚ ਆਈ ਪ੍ਰਣਵੋ ਆਦਿ ਏਕੰਕਾਰਾ ਜਲਥਲ ਮਈਅਲ ਕਿਉਂ ਪਸਾਰਾ ਵਾਲੀ ਹੈ ਕਿ ਕਵਿਓ ਬਾਚ ਬੇਨਤੀ ਚੌਪਈ ਹੈ। ਇੱਥੇ ਫਿਰ ਪ੍ਰੋਬਲਮ ਕ੍ਰੀਏਟ ਹੋ ਗਈ, ਕਿਉਂਕਿ ਪ੍ਰੋਪਰ ਇੱਕ ਤਰਤੀਬ ਨਹੀਂ ਬਣ ਪਾ ਰਹੀ, ਕਲੀਅਰ ਨਹੀਂ ਹੋ ਰਿਹਾ। ਤੇ ਇਸੇ ਤਰੀਕੇ ਨਾਲ ਜਦੋਂ ਆਪਾਂ ਅੱਗੇ ਚੱਲਦੇ ਹਾਂ, ਗੁਰਬਿਲਾਸ ਪਾਤਸ਼ਾਹੀ 10ਵੀਂ, ਇਹਦੇ ਵਿੱਚ ਜ਼ਿਕਰ ਕੀਤਾ ਹੈ ਭਾਈ ਸੁੱਖਾ ਸਿੰਘ ਅਨੁਸਾਰ ਕਿ ਭਾਈ ਸੁੱਖਾ ਸਿੰਘ ਜੀ ਪਟਨਾ ਵਾਲਿਆਂ ਨੇ ਵੀ ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚ ਕੁਝ ਮੰਤਰ ਪੜ੍ਹ ਕੇ ਅੰਮ੍ਰਿਤ ਤਿਆਰ ਕਰਨ ਦਾ ਜ਼ਿਕਰ ਕੀਤਾ ਹੈ, ਕਿਸੇ ਵਿਸ਼ੇਸ਼ ਬਾਣੀ ਦੇ ਪੜ੍ਹੇ ਜਾਣ ਦਾ ਨਹੀਂ। ਹੁਣ ਇਹ 9 ਨੰਬਰ ਹਵਾਲਾ ਸਾਡੇ ਕੋਲ, ਜਿਹਦੇ ਵਿੱਚ ਇਹ ਗੱਲ ਉਚੇਚੇ ਤੌਰ ਤੇ ਸਾਡੇ ਸਾਹਮਣੇ ਲਿਖੀ ਹੋਈ ਹੈ ਵੀ ਉਹਨਾਂ ਨੇ ਵੀ ਉਹਦੇ ਵਿੱਚ ਕੋਈ ਐਡਾ ਜ਼ਿਕਰ ਨਹੀਂ ਕੀਤਾ ਜਿਹਦੇ ਕਰਕੇ ਅਸੀਂ ਇਹ ਮੰਨ ਲਈਏ ਵੀ ਇਹ ਕੁਝ ਮੰਤਰ ਪੜ੍ਹੇ ਗਏ ਹੋਣ, ਕਿਉਂਕਿ ਗੁਰਬਾਣੀ ਉਹਨਾਂ ਮੰਤਰਾਂ ਤੋਂ ਸਾਨੂੰ ਜੁਦਾ ਕਰਦੀ ਹੈ ਜਿਹਨਾਂ ਮੰਤਰਾਂ ਦੇ ਵਿੱਚ ਸਾਨੂੰ ਅੱਜ ਤੱਕ ਲੋਕਾਂ ਨੇ ਫਸਾਇਆ ਹੋਇਆ ਸੀ। ਬ੍ਰਾਹਮਣ ਦਾ ਜਿਹੜਾ ਜੂਲਾ ਸੀ, ਜਿਨ੍ਹਾਂ ਨੇ ਲੋਕਾਂ ਦੇ ਉੱਤੇ ਇਹ ਗੱਲ ਥੋਪੀ ਹੋਈ ਸੀ ਵੀ ਜੇ ਤੁਸੀਂ, ਜਿਵੇਂ ਸ਼ੂਦਰਾਂ ਵਾਸਤੇ ਤਾਂ ਮੰਤਰ ਹੈ ਹੀ ਕੋਈ ਨਹੀਂ ਸੀ, ਵੀ ਜੇ ਕੋਈ ਸ਼ੂਦਰ ਮੰਤਰ ਪੜ੍ਹ ਲਏ ਜਾਂ ਸੁਣ ਲਏ, ਕਹਿਣ ਲੱਗੇ ਵੀ ਜਾਂ ਤਾਂ ਉਹਦੀ ਜ਼ਬਾਨ ਕੱਟ ਦਿਓ ਅਤੇ ਜਾਂ ਜ਼ਬਾਨ ਨਹੀਂ ਕੱਟਣੀ ਤੇ 2 ਗਿੱਠ ਲੰਮਾ ਲੋਹੇ ਦਾ ਜਿਹੜਾ ਹੈ ਉਹ ਟੁਕੜਾ ਗਰਮ ਕਰਕੇ ਉਹਦੇ ਹਲਕ ਦੇ ਵਿੱਚ ਜਿਹੜਾ ਹੈ ਠੋਕ ਦਿਓ, ਤਾਂ ਕਿ ਦੁਬਾਰੇ ਕੋਈ ਇੱਦਾਂ ਦਾ ਕੰਮ ਕਰਨ ਦਾ ਯਤਨ ਨਾ ਕਰੇ। ਜੇ ਕਿਸੇ ਨੇ ਸੁਣ ਲਿਆ ਤੇ ਸਿੱਕਾ ਢਾਲ ਕੇ ਉਹਦੇ ਕੰਨਾਂ ਵਿੱਚ ਪਾ ਦਿਓ, ਜਿਵੇਂ ਮਨੁ ਸਿਮਰਤੀ ਦੀ ਵਿਚਾਰ ਲੋਕਾਂ ਦੇ ਵਿੱਚ ਫੈਲਾਈ ਗਈ। ਇਹਨਾਂ ਮੰਤਰਾਂ ਦਾ ਸਾਡੀ ਨਾਲ ਕੋਈ ਸੰਬੰਧ ਨਹੀਂ, ਸਾਡਾ ਤੇ ਗੁਰਬਾਣੀ ਦੇ ਨਾਲ ਸੰਬੰਧ ਹੈ, ਜਿਹੜੀ ਗੁਰਬਾਣੀ ਸਾਨੂੰ ਇਹ ਬਾਰ ਬਾਰ ਹੌਂਕਾ ਦਿੰਦੀ ਹੈ, ਤੰਤ ਮੰਤ ਨਾ ਜੋਹ ਹੀ ਤਿਤ ਚਾਖ ਨਾ ਲੱਗੇ। ਜਿਹੜਾ ਗੁਰਬਾਣੀ ਨਾਲ ਜੁੜਿਆ ਹੋਇਆ, ਸਤਿਗੁਰੂ ਕਹਿਣ ਲੱਗੇ ਇਹਨਾਂ ਚੀਜ਼ਾਂ ਦਾ ਉਹਨਾਂ ਵਾਸਤੇ ਕੋਈ ਮਾਇਨੇ ਨਹੀਂ। ਚਾਖ ਕਹਿੰਦੇ ਨਜ਼ਰ ਨੂੰ, ਜਿੱਦਾਂ ਅੱਜ ਕੱਲ੍ਹ ਤੇ ਪੁਰਾਤਨ ਤੋਂ ਚੱਲਿਆ ਆ ਰਿਹਾ ਵੀ ਸਾਡੇ ਤੇ ਬੱਚੇ ਨੂੰ ਨਜ਼ਰ ਲੱਗ ਗਈ ਜੀ, ਸਾਡੀ ਤੇ ਗੱਡੀ ਨੂੰ ਨਜ਼ਰ ਲੱਗ ਗਈ ਜੀ, ਸਾਡੀ ਤੇ। ਤੇ ਮਹਾਰਾਜ ਕਹਿੰਦੇ ਵੀ ਜਿਹੜਾ ਗੁਰੂ ਦੀ ਬਾਣੀ ਨਾਲ ਜੁੜਿਆ, ਦੇਖੋ ਇੱਕੋ ਹੀ ਪੰਕਤੀ ਵਿੱਚ ਗੱਲ ਨਿਬੇੜਤੀ, ਤੰਤ ਮੰਤ ਨਾ ਜੋਹ ਹੀ ਤਿਤ ਚਾਖ ਨਾ ਲੱਗੇ, ਉਹਨੂੰ ਕੋਈ ਇੱਦਾਂ ਦੀ ਨਜ਼ਰ ਲੱਗ ਹੀ ਨਹੀਂ ਸਕਦੀ। ਤੇ ਗੁਰੂ ਕੇ ਸਿੱਖ ਵਾਸਤੇ ਨਜ਼ਰ ਕਿਹਦੀ ਪਿਆਰੀ ਹੈ? ਨਾਨਕ ਨਦਰੀ ਨਦਰ ਨੇ। ਅਸੀਂ ਗੁਰੂ ਦੀ ਨਜ਼ਰ ਚ ਆ ਜਾਈਏ ਤੇ ਸਾਨੂੰ ਹੋਰ ਕਿਸੇ ਨਜ਼ਰ ਦੀ ਪਰਵਾਹ ਕਰਨ ਦੀ ਜ਼ਰੂਰਤ ਨਹੀਂ। ਖੈਰ, ਇੱਥੇ ਇਹਨਾਂ ਨੇ ਵੀ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਵਿੱਚ ਕੋਈ ਬਹੁਤਾ ਜ਼ਿਕਰ ਨਹੀਂ ਕੀਤਾ। ਹੁਣ ਅੱਗੇ ਆਈਏ, ਗੁਰਸ਼ੋਭਾ ਲਿਖਾਰੀ ਕਵੀ ਸੈਨਾਪਤੀ, ਜਿਹੜਾ ਕਿ ਅਮਰ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਸੈਨਾ ਸਿੰਘ ਬਣ ਗਿਆ ਸੀ, ਜਿਹਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ, ਉਹ ਲਿਖਦਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਕਵੀ ਲਿਖਾਰੀ ਸੈਨਾਪਤੀ ਸਿੰਘ ਨੇ ਆਪਣੀ ਪੁਸਤਕ ਗੁਰਸ਼ੋਭਾ ਵਿੱਚ ਖੰਡੇ ਦੀ ਪਹੁਲ ਛਕਾਉਣ ਦੀ ਵਿਧੀ ਆਦਿ ਦਾ ਕੋਈ ਜ਼ਿਕਰ ਨਹੀਂ ਕੀਤਾ। ਕੇਵਲ ਭੱਦਣ ਮੁੰਡਨ ਕਰਨ, ਹੁੱਕਾ ਪੀਣ ਤੇ ਮੀਣਿਆਂ ਮਸੰਦਾਂ ਆਦਿ ਨਾਲ ਵਰਤਣ ਦੀ ਕੁਰਹਿਤ ਦਾ ਜ਼ਿਕਰ ਕੀਤਾ। ਉਹਨਾਂ ਨੇ ਇਹਦੇ ਬਾਰੇ ਕੋਈ ਆਪਣਾ ਵਿਊ ਨਹੀਂ ਦਿੱਤਾ, ਉਹਨਾਂ ਨੇ ਸਿਰਫ ਜੋ ਕਰੇਤਾ ਜ਼ਿਕਰ ਕੀਤਾ ਵੀ ਇਹਨਾਂ ਦੇ ਨਾਲ ਸਾਡਾ ਜਿਹੜਾ ਵਰਤੋਂ ਵਿਹਾਰ ਨਹੀਂ ਹੋਣਾ ਚਾਹੀਦਾ, ਇਹਦਾ ਜ਼ਿਕਰ ਕੀਤਾ। 11 ਨੰਬਰ ਤੇ ਜਦੋਂ ਅਸੀਂ ਆਉਂਦੇ ਹਾਂ, ਸ੍ਰੀ ਕਲਗੀਧਰ ਚਮਤਕਾਰ ਕ੍ਰਿਤ ਭਾਈ ਵੀਰ ਸਿੰਘ ਅਨੁਸਾਰ, ਭਾਈ ਵੀਰ ਸਿੰਘ ਸ੍ਰੀ ਕਲਗੀਧਰ ਚਮਤਕਾਰ ਵਿੱਚ ਪੰਨਾ 227 ਅਤੇ 28 ਤੇ ਲਿਖਦੇ ਹਨ ਕਿ ਜਿੱਥੇ ਕੱਲ ਸਿੱਖੀ ਪਰਖੀ ਸੀ ਉੱਥੇ ਸਿੰਘਾਸਨ ਲੱਗ ਰਿਹਾ ਹੈ, ਸੰਗਤ ਜੁੜੀ ਬੈਠੀ ਹੈ, 1100 ਦਾ ਕੜਾ ਪ੍ਰਸਾਦ ਸਜ ਰਿਹਾ ਹੈ, ਲੱਠੇ ਦੀਆਂ ਚਾਦਰਾਂ ਉੱਤੇ ਸਿੰਘਾਸਨ ਤੇ ਬਿਰਾਜ ਰਹੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਵੈਤ ਬਸਤਰਾਂ ਵਿੱਚ, ਅੱਗੇ ਧਰਿਆ ਹੈ ਚਮਕਦਾ ਲੋਹੇ ਦਾ ਬਾਟਾ, ਵਿੱਚ ਪਿਆ ਹੈ ਜਲ ਜਿਸ ਵਿੱਚ ਰੱਖਿਆ ਹੈ ਦੁਧਾਰਾ ਖੰਡਾ, ਸਾਹਮਣੇ ਖੜੇ ਹਨ ਕੱਲ ਵਾਲੇ 5 ਸੀਸ ਪੇਟ ਕਰਨ ਵਾਲੇ ਜੀਵਨ ਮੁਕਤ ਸਫੈਦ ਬਸਤਰ ਧਾਰੇ। ਸਾਹਿਬਾਂ ਨੇ ਆਵਾਜ਼ ਦਿੱਤੀ ਪੰਜਾਂ ਨੂੰ ਕਿ ਭਾਈ ਵਾਹਿਗੁਰੂ ਗੁਰਮੰਤਰ ਹੈ, ਇੱਕ ਚਿੱਤ ਹੋ ਜਪੋ ਵਾਹਿਗੁਰੂ। 5 ਤਾਂ ਇਸ ਕਾਰੇ ਲੱਗ ਪਏ, ਆਪ ਸਾਹਿਬਾਂ ਦਾ ਬਲੀ ਤੇ ਦਾਤਾ ਹੱਥ ਗਿਆ ਖੰਡੇ ਉੱਤੇ, ਜੋ ਫਿਰਨ ਲੱਗ ਪਿਆ ਜਲ ਵਿੱਚ ਤੇ ਆਪ ਕਰਨ ਲੱਗੇ ਪਾਠ ਬਾਣੀਆਂ ਦਾ। ਕੱਲ ਦੇ ਤਲਵਾਰ ਦੀ ਧਾਰ ਅੱਗੇ ਮਰਨੇ ਲਈ ਨਿਵੇਂ ਆਪਾਂ ਵਾਰੂਆਂ ਦੇ ਸਨਮੁਖ ਖੜੋ ਕੇ ਇੱਕ ਤੋਂ ਮੂਲ ਮੰਤਰ ਦਾ ਪਾਠ ਕਰਵਾਇਆ 5 ਵੇਰ, ਤੇ ਫਿਰ 5 ਚੂਲੇ ਛਕਾਏ, ਨੈਣੀ ਛੱਟੇ ਮਾਰੇ ਤੇ 5 ਹੀ ਚੂਲੇ ਕੇਸਾਂ ਵਿੱਚ ਪਾਏ, ਇਉਂ 5 ਨੂੰ ਅੰਮ੍ਰਿਤ ਛਕਾਇਆ। ਤੇ ਜਦੋਂ ਆਪਾਂ ਇੱਥੇ ਜ਼ਿਕਰ ਕਰਦੇ ਹਾਂ ਵੀ ਇੱਥੇ ਪੜੀਆਂ ਬਾਣੀਆਂ ਦਾ ਜ਼ਿਕਰ ਨਹੀਂ, ਸਤਿਗੁਰਾਂ ਖੰਡੇ ਨਾਲ ਅੰਮ੍ਰਿਤ ਤਿਆਰ ਹੋਣ ਤੋਂ ਬਾਅਦ ਇੱਕ ਕੋਲੋਂ 5 ਵੇਰ ਮੂਲ ਮੰਤਰ ਦਾ ਪਾਠ ਕਰਵਾਇਆ, ਇਹ ਕਿਹਦੇ ਵਿੱਚ ਸੂਚਨਾ ਮਿਲਦੀ ਹੈ? ਖਾਲਸਾ ਸਮਾਚਾਰ 6/13/2000 ਨੂੰ ਛਪੇ ਲੇਖ ਅੰਮ੍ਰਿਤ ਦੇ ਆਧਾਰ ਤੇ। ਹੁਣ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਵਿਚਾਰਦੇ ਹਾਂ, ਇਹਨਾਂ ਦੀਆਂ ਲਿਖਤਾਂ ਜਿੰਨੇ ਵੀ ਆਪਾਂ ਪਿੱਛੇ ਹਵਾਲੇ ਜਿਹੜੇ ਵਾਚੇ ਨੇ, ਕਿਸੇ ਵੀ ਹਵਾਲੇ ਦੇ ਵਿੱਚ ਸਾਧ ਸੰਗਤ ਸਾਨੂੰ ਇਹ ਕਲੀਅਰ ਨਹੀਂ ਹੁੰਦਾ ਕਿ ਅੰਮ੍ਰਿਤ ਤਿਆਰ ਕਰਨ ਵੇਲੇ ਦਸ਼ਮੇਸ਼ ਪਿਤਾ ਜੀ ਨੇ ਕਿਹੜੀਆਂ ਬਾਣੀਆਂ ਦਾ ਜ਼ਿਕਰ ਕੀਤਾ, ਕਿਹੜੀਆਂ ਬਾਣੀਆਂ ਦਾ ਪਾਠ ਕੀਤਾ, ਤੇ ਅਸੀਂ ਇਸ ਗੱਲ ਦਾ ਨਿਰਣਾ ਕਿਸ ਵੇਲੇ ਤੇ ਕਦੋਂ ਸਾਡੇ ਸਾਹਮਣੇ ਆਉਂਦਾ ਹੈ, ਤੇ ਆਪਾਂ ਇਹ ਗੱਲ ਮੰਨ ਲਈਏ ਕਿ ਇਤਿਹਾਸ ਇਸ ਮਨੌਤ ਦੀ ਗਵਾਹੀ ਨਹੀਂ ਦਿੰਦਾ ਕਿ ਸ੍ਰੀ ਦਸ਼ਮੇਸ਼ ਜੀ ਨੇ ਖੰਡੇ ਦੀ ਪੌਹਲ ਤਿਆਰ ਕਰਨ ਸਮੇਂ ਅੱਜ ਕੱਲ੍ਹ ਪੜ੍ਹੀਆਂ ਜਾਂਦੀਆਂ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਸੀ, ਇਹ ਸਾਨੂੰ ਹਵਾਲਾ ਨਹੀਂ ਮਿਲਦਾ। ਪਰ ਐਸਾ ਦਾਅਵਾ ਕਰਨਾ ਸਿਰਫ ਲੂਣ ਦਾ ਪਿੰਨਾ ਪੱਥਣ ਸਮਾਨ ਹੈ, ਐਸੀ ਹਕੀਕੀ ਸਥਿਤੀ ਵਿੱਚ ਸਨਿਮਰ ਨਿਵੇਦਨ ਹੈ ਕਿ ਅੱਜ ਕੱਲ੍ਹ ਜਿਨ੍ਹਾਂ 5 ਬਾਣੀਆਂ ਦਾ ਪਾਠ ਅੰਮ੍ਰਿਤ ਪਾਨ ਦੇ ਸਮੇਂ ਹੁੰਦਾ ਹੈ, ਇਹਨਾਂ ਦਾ ਇੰਨ ਬਿੰਨ ਉਲੇਖ ਸਿੰਘ ਸਭਾ ਲਹਿਰ ਤੋਂ ਪਹਿਲਾਂ ਕਿਸੇ ਵੀ ਪ੍ਰਮਾਣਿਕ ਇਤਿਹਾਸ ਤੋਂ ਪ੍ਰਾਪਤ ਨਹੀਂ ਹੁੰਦਾ। ਸਿੰਘ ਸਭਾ ਲਹਿਰ ਤੋਂ ਪਹਿਲਾਂ ਜਿਹੜੇ ਵੀ ਤੱਥ ਸਾਡੇ ਸਾਹਮਣੇ ਆਉਂਦੇ ਨੇ ਜਾਂ ਰੱਖੇ ਗਏ ਨੇ, ਉਹਨਾਂ ਵਿੱਚ ਕਿਤੇ ਵੀ ਇਹ ਜ਼ਿਕਰ ਨਹੀਂ ਆਉਂਦਾ ਸਾਧ ਸੰਗਤ ਵੀ ਉੱਥੇ 5 ਬਾਣੀਆਂ ਦਾ ਇਸ ਤਰੀਕੇ ਨਾਲ ਪ੍ਰੋਪਰ ਪਾਠ ਕੀਤਾ ਗਿਆ ਜਿਵੇਂ ਅੱਜ ਕੀਤਾ ਜਾਂਦਾ। ਇਹ ਜਿੰਨੀ ਹੁਣ ਤੱਕ ਦੀ ਵਿਚਾਰ ਅਸੀਂ ਕੀਤੀ ਹੈ ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਵਾਚਣ ਦਾ ਯਤਨ ਕਰਿਓ ਵੀ ਜਿੰਨਾ ਵੀ ਰੌਲਾ ਅੱਜ ਪਾਇਆ ਜਾ ਰਿਹਾ ਜਾਂ ਪਵਾਇਆ ਜਾ ਰਿਹਾ, ਪਾਉਣ ਵਾਲੇ ਵੀ ਅਤੇ ਪਵਾਉਣ ਵਾਲੇ ਵੀ, ਜਦੋਂ ਆਪਾਂ ਇਤਿਹਾਸਕ ਹਵਾਲਿਆਂ ਨੂੰ ਧਿਆਨ ਨਾਲ ਸਾਧ ਸੰਗਤ ਪਰਖਾਂਗੇ ਤਾਂ ਸਾਨੂੰ ਉਹਨਾਂ ਹਵਾਲਿਆਂ ਦੇ ਵਿੱਚੋਂ ਇਹ ਕਿਤੇ ਵੀ ਨਹੀਂ ਲੱਭੇਗਾ। ਅਤੇ ਉਹ ਲੋਕ ਜਿਹੜਾ ਰੌਲਾ ਪਾ ਰਹੇ ਨੇ, ਹੁਣ ਇਹਨੂੰ ਧਿਆਨ ਨਾਲ ਸੁਣਿਓ, ਉਹ ਲੋਕ ਜਿਹੜਾ ਰੌਲਾ ਪਾ ਰਹੇ ਨੇ ਵੀ ਇਹ ਤਾਂ ਜੀ ਪੁਰਾਤਨ ਮਰਿਆਦਾ ਨੂੰ ਨਹੀਂ ਮੰਨਦੇ, ਅਤੇ ਤੁਸੀਂ ਆਪ ਸੋਚੋ ਵੀ ਜਿਹੜੇ ਇਸ ਗੱਲ ਨੂੰ ਕਰਨ ਵਾਲੇ ਨੇ ਉਹ ਆਪ ਇਸ ਨੂੰ ਕਿੱਦਾਂ ਫੋਲੋ ਕਰ ਰਹੇ ਨੇ, ਉਹ ਤਾਂ ਕਰ ਹੀ ਨਹੀਂ ਰਹੇ। ਨਾ ਉਹ ਉਸ ਨੂੰ ਫੋਲੋ ਕਰ ਰਹੇ ਨੇ ਜਿਹਦਾ ਉਹ ਰੌਲਾ ਪਾ ਰਹੇ ਨੇ, ਅਤੇ ਨਾ ਉਹ ਉਸ ਨੂੰ ਫੋਲੋ ਕਰ ਰਹੇ ਨੇ ਜਿਹੜੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਹੋਈ ਹੈ। ਉਹਨਾਂ ਨੂੰ ਕਿਹੜੀ ਕੈਟਾਗਰੀ 'ਚ ਰੱਖਾਂਗੇ ਆਪਾਂ? ਅਤੇ ਵਾਰ ਵਾਰ ਉਹ ਸੰਸਥਾਵਾਂ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੇ ਨੇ ਵੀ ਇਸ ਤਰੀਕੇ ਨਾਲ ਤਾਂ ਭਾਈ ਉਹ ਤਾਂ ਅੰਮ੍ਰਿਤ ਨੂੰ ਮੰਨਦੇ ਨਹੀਂ। ਫਿਰ ਆਪਾਂ ਕਰਨਾ ਕੀ ਹੈ, ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਮੰਨਣ ਦਾ ਸਾਨੂੰ ਹੁਕਮ ਹੈ, ਉਸੇ ਵਿਧਾਨ ਦੇ ਅਧੀਨ ਪੰਜ ਬਾਣੀਆਂ ਦਾ ਜਿਹੜਾ ਹੈ ਉਹ ਅੰਮ੍ਰਿਤ ਤਿਆਰ ਕਰਨ ਵੇਲੇ ਪਾਠ ਦਾ ਜੋ ਨਿਰਣਾ ਸੀ ਉਹ ਕਰਕੇ, ਇਸ ਕਰਕੇ ਉਹਦੇ ਵਿੱਚ ਦਰਜ ਕੀਤਾ ਗਿਆ ਸੀ ਵੀ ਸਾਨੂੰ ਕਿਸੇ ਵੀ ਹਵਾਲੇ ਦੇ ਵਿੱਚ ਇਹ ਨਹੀਂ ਮਿਲਦਾ, ਜਿਵੇਂ ਡੇਰਿਆਂ ਨੇ ਸਿੰਘ ਸਭਾ ਲਹਿਰ ਤੋਂ ਪਹਿਲਾਂ ਵੀ ਜਿਹੜੇ ਨਿਰਮਲੇ ਉਦਾਸੀ ਸੀ ਉਹਨਾਂ ਨੇ ਆਪਣੀ ਆਪਣੀ ਮਤਾਂ ਦੇ ਅਨੁਸਾਰ ਜਿਵੇਂ ਉਹਨਾਂ ਦਾ ਦਿਲ ਕੀਤਾ ਉਹਨਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਕੀਤਾ। ਇਸੇ ਤਰੀਕੇ ਨਾਲ ਅੱਜ ਵੀ ਜਿਹੜੇ ਬਹੁਤ ਸਾਰੇ ਡੇਰੇਦਾਰ ਨੇ ਸਾਧ ਸੰਗਤ ਜਿਹੜੇ ਆਪਣੇ ਆਪਣੇ ਤਰੀਕੇ ਦੇ ਅਨੁਸਾਰ ਅੰਮ੍ਰਿਤ ਤਿਆਰ ਕਰਵਾ ਕੇ ਅਤੇ ਆਪਣੇ ਆਪਣੇ ਅਨੁਸਾਰ ਮਰਿਆਦਾ ਦੱਸ ਕੇ ਉਹ ਇਹ ਦੱਸਣ ਦਾ ਯਤਨ ਕਰ ਰਹੇ ਨੇ ਵੀ ਅਸੀਂ ਸਿੱਖ ਹਾਂ, ਤੁਸੀਂ ਸਿੱਖ ਨਹੀਂ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤਪਾਨ ਕੀਤਾ, ਜਿਨ੍ਹਾਂ ਨੇ ਉਖੰਡੇ ਕੀ ਪਹੁਲ ਲਈ ਹੈ। ਹੋਇਆ ਕਿ ਮੇਰੇ ਆਪ ਖੁਦ ਜੀਵਨ ਦਾ ਇਹ ਪ੍ਰੈਕਟੀਕਲ ਹੈ, ਬਈ ਉਹ ਇਸ ਗੱਲ ਨੂੰ ਬਿਲਕੁਲ ਰੱਦ ਕਰਦੇ ਨੇ। ਉਹ ਕਹਿੰਦੇ ਨੇ ਵੀ ਤੁਹਾਨੂੰ ਜਿਹੜੀ ਮਰਿਆਦਾ ਸਾਡੇ ਡੇਰੇ ਵੱਲੋਂ ਦੱਸੀ ਜਾ ਰਹੀ ਹੈ ਉਹੀ ਫੋਲੋ ਕਰਨ ਦੀ, ਜਿਹੜੀ ਹਦਾਇਤ ਕਰਨਗੇ ਪੰਜ ਪਿਆਰੇ ਉਹੀ ਤੁਸੀਂ ਫੋਲੋ ਕਰਨੀ ਹੈ। ਪਰ ਜੇ ਆਪਾਂ ਅਕਾਲ ਤਖ਼ਤ ਸਾਹਿਬ ਨੂੰ ਸਰਪ੍ਰਵਾਨਿਤ ਜੋ ਸਿੱਖ ਰਹਿਤ ਮਰਿਆਦਾ ਉਹਨੂੰ ਮੰਨ ਕੇ ਚੱਲਾਂਗੇ, ਫਿਰ ਇਹ ਜਿਹੜਾ ਰੌਲਾ ਅੱਜ ਬੇਮਤਲਬ ਦਾ ਪੈਦਾ ਕੀਤਾ ਜਾ ਰਿਹਾ ਇਸ ਰੌਲੇ ਤੋਂ ਅਸੀਂ ਬਚ ਸਕਦੇ ਹਾਂ। ਨਹੀਂ ਤੇ ਜਿਵੇਂ ਜਿਵੇਂ ਉਹਨਾਂ ਨੇ ਆਪਣੇ ਆਪਣੇ ਤਰੀਕੇ ਦੀਆਂ ਮਰਿਆਦਾਵਾਂ ਤੋਰ ਲਈਆਂ ਵੀ ਇਸ ਤਰੀਕੇ ਨਾਲ ਅਸੀਂ ਤਿਆਰ ਕਰਨਾ। ਮੈਂ ਖੁਦ ਆਪ ਇੱਕ ਵਾਰ ਅੰਮ੍ਰਿਤ ਸੰਚਾਰ ਦੇ ਵਿੱਚ ਜਦੋਂ ਸੇਵਾ ਨਿਭਾਈ ਤੇ ਉਹਨਾਂ ਨੇ ਮੇਰੀ ਸੇਵਾ ਤੇ ਨਹੀਂ ਲਾਈ ਅੰਦਰ ਸਿੰਘਾਂ ਦੇ ਵਿੱਚ, ਪਰ ਉਹਨਾਂ ਨੇ ਨਾਮ ਲਿਖਣ ਦੀ ਸੇਵਾ ਲਾ ਦਿੱਤੀ ਵੀ ਤੁਸੀਂ ਨਾਮ ਲਿਖਣਾ। ਫਿਰ ਉਹਨਾਂ ਨੇ ਲਾਈਨਾਂ ਬਣਵਾ ਦਿੱਤੀਆਂ, ਤਕਰੀਬਨ 2002 ਦੀ ਗੱਲ ਹੈ, ਉਹਨਾਂ ਨੇ ਲਾਈਨਾਂ ਬਣਵਾ ਦਿੱਤੀਆਂ ਤੇ ਨਾਲ ਇਹ ਹਦਾਇਤ ਕੀਤੀ ਵੀ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਨਾਮ ਲਿਖਣੇ ਨੇ ਵੀ ਪਹਿਲੇ ਪੌੜੇ ਦਾ, ਦੂਜੇ ਪੌੜੇ ਦਾ, ਤੀਜੇ ਪੌੜੇ ਦਾ, ਚੌਥੇ ਪੌੜੇ ਦਾ। ਇਹਦਾ ਅਰਥ ਕੀ ਹੈ ਵੀ ਜਿਹੜਾ ਸਭ ਤੋਂ ਉੱਚੀ ਜਾਤ ਦਾ ਉਹ ਤੋਂ ਨੀਵੀਂ ਜਾਤ ਦਾ, ਉਹ ਤੋਂ ਨੀਵੀਂ ਜਾਤ ਦਾ, ਉਹ ਤੋਂ ਨੀਵੀਂ ਜਾਤ ਦਾ, ਉਹਨਾਂ ਨੂੰ ਵੱਖੋ ਵੱਖਰਾ ਫਿਰ ਅੰਮ੍ਰਿਤਪਾਨ ਕਰਾਇਆ ਜਾਏਗਾ, ਬੀਬੀਆਂ ਨੂੰ ਇੱਕ ਪਾਸੇ ਕਰ ਲਿਆ ਵੀ ਇਹਨਾਂ ਨੂੰ ਵੱਖਰਾ ਛਕਾਇਆ ਜਾਏਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪ ਉਹ ਲੋਕ ਕਰਦੇ ਪਏ ਨੇ ਤੇ ਫਿਰ ਦਾਵਾ ਇਹ ਕਰਦੇ ਨੇ ਵੀ ਅਸੀਂ ਤੇ ਸਿੱਖ ਧਰਮ ਦਾ ਪ੍ਰਚਾਰ ਬਹੁਤ ਵਧੀਆ ਢੰਗ ਨਾਲ ਕਰ ਰਹੇ ਨੇ। ਤੁਸੀਂ ਆਪ ਸੋਚੋ ਜੇ ਗੁਰੂ ਸਾਹਿਬ ਇੱਦਾਂ ਦੀ ਪ੍ਰਕਿਰਿਆ ਦੇ ਵਿੱਚੋਂ ਲੰਘ ਜਾਂਦੇ ਉਹਨਾਂ ਨੂੰ ਕੀ ਲੋੜ ਸੀ ਇਸ ਗੱਲ ਦਾ ਹੌਕਾ ਦੇਣ ਦੀ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਨ ਹਿੱਸੇ ਰਾਜੇ ਉਪਜਾਊ ਰਾਜ ਕਰਨ ਕੀ ਰੀਤ ਸਿਖਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਉਹ ਇਸ ਤਰੀਕੇ ਨਾਲ ਕਿਉਂਕਿ ਮੇਰੇ ਆਪ ਮੇਰੇ ਹੱਥੀਂ ਮੈਂ ਉਹਨਾਂ ਦੇ ਨਾਮ ਲਿਖੇ ਕਿਉਂਕਿ ਮੈਨੂੰ ਆਪ ਸੋਝੀ ਨਹੀਂ ਸੀ, ਮੈਨੂੰ ਆਪ ਨਹੀਂ ਪਤਾ ਸੀ ਵੀ ਇਸ ਤਰੀਕੇ ਨਾਲ ਵੀ ਹੋ ਸਕਦਾ। ਉਹ ਸਾਰਾ ਕੁਝ ਜਿਹੜਾ ਹੈ ਇਸ ਸੰਸਥਾਵਾਂ ਦੇ ਜਿਹੜੇ ਲੋਕ ਨੇ ਉਹ ਕਰੀ ਜਾਂਦੇ ਨੇ, ਪਰ ਆਪ ਆਪਣੇ ਆਪ ਨੂੰ ਵਧੀਆ ਦੱਸਣ ਵਾਸਤੇ ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ, ਪਰ ਅਸੀਂ ਕਿਸੇ ਪਾਸੇ ਵੀ ਜਾਣ ਦੀ ਬਜਾਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਟਾਸਰਾ ਲੈ ਕੇ ਸਾਧ ਸੰਗਤ ਅਸੀਂ ਕਰਨਾ ਕੀ ਹੈ, ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਅਸੀਂ ਉਹਨੂੰ ਫੋਲੋ ਕਰਨਾ। ਇਹ ਜਿੰਨਾ ਮਰਜ਼ੀ ਕਹੀ ਜਾਣ ਵੀ ਅਸੀਂ ਉਹਦੀ ਗੱਲ ਨਹੀਂ ਕਰਦੇ, ਪਰ ਸਾਧ ਸੰਗਤ ਇਹ ਮਰਿਆਦਾ ਹੀ ਸਾਡੇ ਗੁਰਦੁਆਰਿਆਂ ਦੇ ਵਿੱਚ ਲਾਗੂ ਹੈ ਅਤੇ ਅਸੀਂ ਚਾਹਵਾਂਗੇ ਕਿ ਉਸ ਮਰਿਆਦਾ ਨੂੰ ਫੋਲੋ ਕਰਕੇ ਅਸੀਂ ਅਗਾਂਹ ਤੱਕ ਜਾਈਏ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਆਪਣੇ ਜੀਵਨ ਨੂੰ ਗੁਰਬਾਣੀ ਦੇ ਅਨੁਸਾਰ ਹੀ ਬਣਾਈਏ। ਅਸੀਂ ਬੜਾ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਕਿਉਂਕਿ ਗੁਰਬਾਣੀ ਵਿੱਚ ਇਸ ਗੱਲ ਦਾ ਹਵਾਲਾ ਦੇ ਦਿੱਤਾ ਸਤਿਗੁਰਾਂ ਨੇ, ਜਿਨ੍ਹਾਂ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਫਿਰ ਸਾਡੇ ਮਨਾਂ ਵਿੱਚੋਂ ਇਹ ਵਹਿਮ ਵੀ ਨਿਕਲ ਜਾਏਗਾ ਵੀ ਇਹ ਫਲਾਣੇ ਜਥੇ ਦਾ ਅੰਮ੍ਰਿਤ ਹੈ, ਇਹ ਫਲਾਣੇ ਜਥੇ ਦਾ ਅੰਮ੍ਰਿਤ ਹੈ। ਇਹਨੇ ਸਾਡੀ ਕਈ ਵਾਰੀ ਇੱਦਾਂ ਹੁੰਦਾ ਹੈ ਵੀ ਜਦੋਂ ਆਪਾਂ ਕਿਤੇ ਪਿੰਡਾਂ ਦੇ ਵਿੱਚ ਜਾਈਏ, ਉੱਥੇ ਡੇਰਾਬੱਸੀ ਦੀ ਮੈਨੂੰ ਘਟਨਾ ਯਾਦ ਆਈ, ਅਸੀਂ ਜਦੋਂ ਪ੍ਰਚਾਰ ਵਾਸਤੇ ਪਿੰਡਾਂ ਦੇ ਵਿੱਚ ਬੱਚਿਆਂ ਦੀ ਕਲਾਸਾਂ ਵਾਸਤੇ ਜਾਂਦੇ ਤੇ ਉੱਥੇ ਬਜ਼ੁਰਗ ਬੈਠੇ ਉਹ ਕਿਤੇ ਜਥੇ ਨਾਲ ਸੰਬੰਧ ਰੱਖਣ ਵਾਲੇ ਸੀ ਤੇ ਆਉਂਦੇ ਹੀ ਉਹਨਾਂ ਨੇ ਪਹਿਲਾਂ ਸਾਨੂੰ ਇਹ ਸਵਾਲ ਕੀਤਾ ਬਈ ਤੁਸੀਂ ਅੰਮ੍ਰਿਤ ਕਿਹੜੇ ਕਿੱਥੋਂ ਛਕਿਆ ਤੇ ਅਸੀਂ ਕਿਹਾ ਵੀ ਅਸੀਂ ਤੇ ਕੇਸਗੜ੍ਹ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਜਾ ਕੇ ਇਹ ਦਾਤ ਪ੍ਰਾਪਤ ਕੀਤੀ ਹੈ। ਕਹਿੰਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਵਧੀਆ ਕਹਿੰਦੇ ਤੇ ਮੈਂ ਕਿਹਾ ਜੀ ਹੋਇਆ ਕਿ ਕਹਿੰਦੇ ਨਹੀਂ ਮੈਨੂੰ ਭੁਲੇਖਾ ਪੈ ਗਿਆ ਕਿਤੇ ਤੁਸੀਂ ਸਾਡੇ ਜਥੇ ਦੇ ਨਹੀਂ ਮਤਲਬ ਸਾਡੇ ਮਨਾਂ ਦੇ ਵਿੱਚ ਵੀ ਜੇ ਕੋਈ ਸਾਡੇ ਕੋਲ ਪੰਜ ਕਕਾਰੀ ਆ ਵੀ ਰਿਹਾ ਤੇ ਅਸੀਂ ਇਹ ਮਨ ਦੇ ਵਿੱਚ ਵਹਿਮ ਬਣਾ ਕੇ ਬੈਠੇ ਵੀ ਜੇ ਸਾਡੇ ਜਥੇ ਦਾ ਹੋਇਆ ਤੇ ਫਿਰ ਤੇ ਅਸੀਂ ਇਹਨੂੰ ਨੇੜੇ ਲਾਵਾਂਗੇ ਨਹੀਂ ਅਸੀਂ ਕੀ ਲੈਣਾ ਇਹ ਤੋਂ ਨਹੀਂ ਸਾਧ ਸੰਗਤ ਇਹ ਮਨਾਂ ਦੇ ਵਿੱਚ ਵਿਤਕਰੇ ਜਿਹੜੇ ਨੇ ਇਹ ਪਾਏ ਜਾ ਰਹੇ ਨੇ ਲੋਕਾਂ ਨੂੰ ਦੱਸਿਆ ਜਾ ਰਿਹਾ ਵੀ ਜੇ ਤੁਸੀਂ ਸਾਡੇ ਜਥੇਬੰਦੀ ਦੇ ਵਿੱਚ ਹੋਵੋਗੇ ਨਾ ਸਾਡੇ ਜਥੇਬੰਦੀ ਤੁਹਾਡੀ ਪੂਰੀ ਮਦਦ ਕਰੇਗੀ। ਪਰ ਸਾਧ ਸੰਗਤ ਜੇ ਇਹੋ ਹੀ ਗੱਲਾਂ ਸਤਿਗੁਰਾਂ ਨੇ ਸੋਚਣੀਆਂ ਹੁੰਦੀਆਂ ਤੇ ਬਾਈ ਧਾਰ ਦੇ ਰਾਜੇ ਵੀ ਤਾਂ ਇਹੋ ਹੀ ਕਹਿੰਦੇ ਸੀ ਵੀ ਅਸੀਂ ਤੁਹਾਡੀ ਸਪੋਰਟ ਵਿੱਚ ਆ ਜਾਵਾਂਗੇ। ਗੁਰੂ ਸਾਹਿਬ ਨੂੰ ਕੀ ਲੋੜ ਸੀ ਇਹ ਸਾਰਾ ਕੁਝ ਆਪਣੇ ਆਪ ਦੇ ਜੀਵਨ ਦੇ ਵਿੱਚ ਚੱਲਣ ਦੀ, ਪਰ ਲੋਕਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਬੋਤਲਾਂ ਵਿੱਚ ਅੰਮ੍ਰਿਤ ਪਾ ਪਾ ਕੇ ਦਿੱਤਾ, ਕਿਸੇ ਨੇ ਸਰੋਵਰ ਦੇ ਜਲ ਨੂੰ ਕਿਹਾ ਵੀ ਇਹ ਵੀ ਅੰਮ੍ਰਿਤ ਹੈ, ਜੇ ਕਿਸੇ ਬਾਬੇ ਨੇ ਘੜੇ ਦੇ ਵਿੱਚ ਪਾਣੀ ਪਾ ਕੇ ਰੱਖ ਲਿਆ ਇਹ ਵੀ ਅੰਮ੍ਰਿਤ ਹੈ। ਇੱਥੋਂ ਤੱਕ ਇੱਕ ਫਤਿਹਪੁਰ ਪਿੰਡ ਹੈ ਡੇਰਾ ਬਸੀ ਦੇ ਨੇੜੇ ਹੀ, ਕਿਉਂਕਿ ਮੈਂ ਉਦਾਹਰਨ ਉਹ ਦੇ ਰਿਹਾ ਜਿਹੜੀ ਮੈਂ ਆਪਣੇ ਅੱਖੀਂ ਦੇਖੀ ਹੈ, ਕਿਉਂਕਿ ਬਿਨਾਂ ਦੇਖੇ ਉਦਾਹਰਨ ਦੇਣ ਦਾ ਕੋਈ ਫਾਇਦਾ ਨਹੀਂ। ਉਹ ਬਾਬੇ ਨੇ ਇੰਨਾ ਕੁ ਪਖੰਡ ਫੈਲਾਇਆ ਤੇ ਪਖੰਡ ਫੈਲਾਉਣ ਦੇ ਵਿੱਚ ਕੀ ਹੋਇਆ ਵੀ ਉਹਨੇ ਕਿਹਾ ਵੀ ਜਿਹੜਾ ਇਸ ਅਖੰਡ ਪਾਠ ਸਾਹਿਬ ਦੇ ਜਲ ਨੂੰ ਆਪਣੇ ਘਰ ਲੈ ਕੇ ਜਾਏਗਾ ਨਾ ਅੰਮ੍ਰਿਤ ਐਸਾ ਵਰਸੇਗਾ ਵੀ ਘਰ ਦੇ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੋਣੀ। ਕਿਉਂਕਿ ਸਾਡੇ ਲੋਕ ਜਿਵੇਂ ਹੁਣ ਨਲਕੇ ਦਾ ਪਿੱਛੇ ਜ਼ਿਕਰ ਆਇਆ, ਲੋਕੀ ਨਲਕੇ ਦੇ ਪਿੱਛੇ ਪੈ ਗਏ ਕਿਉਂਕਿ ਜਿਹਨੇ ਲਾਇਆ ਗੱਲੀ ਉਹਦੇ ਨਾਲ ਉੱਠ ਚੱਲੀ। ਸਾਡਾ ਤਾਂ ਇਹ ਕੰਮ ਹੈ ਕਿਉਂਕਿ ਸਿਧਾਂਤ ਗੁਰਬਾਣੀ ਦਾ ਨਹੀਂ। ਉਹਨੇ ਦੇਖਿਆ ਬਾਬੇ ਨੇ ਵੀ ਬੜਾ ਭਾਈ ਹੁਣ ਤੇ ਭੀੜ ਹੋ ਗਈ ਵੀ ਹੁਣ ਕੀ ਕਰੀਏ ਵੀ ਇੱਕ ਘੜੇ ਨਾਲ ਤੇ ਸਰਦਾ ਨਹੀਂ। ਉਹਨੇ ਫਿਰ ਟੰਕੀ ਦੇ ਉੱਤੇ ਇੱਕ ਵੱਡੀ 1000 ਲੀਟਰ ਦੀ ਟੈਂਕੀ ਉੱਪਰ ਲਾ ਕੇ ਉਹਦੇ ਤੇ ਉਚੇਚੇ ਤੌਰ ਤੇ ਲਿਖ ਦਿੱਤਾ ਵੀ ਇਸ ਟੈਂਕੀ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਜਲ ਹੈ, ਤੁਸੀਂ ਇੱਥੋਂ ਜਲ ਲੈ ਕੇ ਜਾ ਸਕਦੇ। ਟੈਂਕੀ ਉਹ ਲਾ ਦਿੱਤੀ ਵੀ ਲੋੜ ਹੀ ਨਾ ਪਏ ਵੀ ਖਤਮ ਹੀ ਨਾ ਹੋਏ, ਜਿੰਨੇ ਮਰਜ਼ੀ ਆਣ ਛੱਕ ਛੱਕ ਕੇ ਜਾਣ। ਹੁਣ ਇਹ ਸਾਰੀਆਂ ਚੀਜ਼ਾਂ ਦਾ ਜਦੋਂ ਉੱਥੇ ਵਿਰੋਧ ਹੋਇਆ ਤੇ ਫਿਰ ਉਹਨੇ ਇਹ ਸਾਰਾ ਕੁਝ ਆਪਣੇ ਡੇਰੇ ਵਿੱਚੋਂ ਬੰਦ ਕੀਤਾ, ਕਿਉਂਕਿ ਜਿਹੜੇ ਉੱਥੇ ਸੁਚੇਤ ਸਿੰਘ ਸੀ ਉਹਨਾਂ ਨੇ ਇਸ ਗੱਲ ਦਾ ਬੜਾ ਵਿਰੋਧ ਕੀਤਾ ਸੀ। ਪਰ ਇਹ ਚੀਜ਼ਾਂ ਸਾਨੂੰ ਜਿਹੜੇ ਦੱਸਦੇ ਨੇ ਅਸੀਂ ਉਹਨਾਂ ਦੇ ਪੈਰ ਚੁੰਮਦੇ ਹਾਂ, ਤੇ ਜੇ ਕੋਈ ਸਾਨੂੰ ਗੁਰਮਤਿ ਦੀ ਗੱਲ ਦੱਸੇ ਅਸੀਂ ਕਹਿੰਦੇ ਵੀ ਇਹ ਤੇ ਗੁਰਦੁਆਰੇ 'ਚ ਲੜਾਈ ਕਰਾਉਣ ਦਾ ਜਿਹੜਾ ਕਾਰਨ ਬਣਦਾ ਪਿਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਲੀਅਰ ਕਰ ਦਿੱਤਾ ਵੀ ਅੰਮ੍ਰਿਤ ਤੇ ਆਤਮਕ ਜਲ ਦੇਣ ਵਾਲਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਮ ਹੈ, ਦੂਜਾ ਅੰਮ੍ਰਿਤ ਨਾਹੇ ਨਾਨਕ ਅੰਮ੍ਰਿਤ ਮਨੈ ਪਾਹੇ ਪਾਈਐ ਗੁਰਪ੍ਰਸਾਦ। ਇਹ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੇ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ, ਨਹੀਂ ਤੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ। ਜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਕੋਲੋਂ ਸਿੱਖਿਆ ਲੈ ਕੇ ਵੀ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੂਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਇਹ ਅੰਮ੍ਰਿਤ ਦੀ ਦਾਤ ਕਿਸੇ ਬੰਦੇ ਦੇ ਕੋਲੋਂ ਨਹੀਂ ਬਲਕਿ ਇਹ ਗੁਰੂ ਦੇ ਕੋਲੋਂ ਗੁਰਬਾਣੀ ਵਿੱਚੋਂ ਮਿਲਣੀ ਹੈ। ਤੇ ਨਾਲ ਇੱਕ ਗੱਲ ਦਾ ਹੋਰ ਇੱਥੇ ਜ਼ਿਕਰ ਕਰਦੇ ਹਾਂ, ਕਿਉਂਕਿ ਪਿਛਲੇ ਹਫ਼ਤੇ ਵੀ ਇੱਕ ਵੀਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਵੀ ਜਿਹੜੀ ਸਾਡੀ ਵਿਸਾਖੀ ਹੈ, ਜਿਵੇਂ ਵਿਸਾਖੀ ਦਾ 30 ਅਪ੍ਰੈਲ ਦਾ ਜਾਂ 29 ਅਪ੍ਰੈਲ ਦਾ ਜ਼ਿਕਰ ਕੀਤਾ ਜਾਂਦਾ ਹੈ ਹਵਾਲਿਆਂ ਦੇ ਵਿੱਚ, ਅਸਲ ਦੇ ਵਿੱਚ ਬਿਕਰਮੀ ਕੈਲੰਡਰ ਮੰਨਣ ਕਰਕੇ, ਬਿਕਰਮੀ ਕੈਲੰਡਰ ਦੇ ਵਿੱਚ ਕੀ ਹੁੰਦਾ ਹੈ 70-71 ਸਾਲਾਂ ਦੇ ਵਿੱਚ ਇੱਕ ਦਿਨ ਦਾ ਫਰਕ ਪੈਂਦਾ ਚਲਾ ਜਾਂਦਾ ਹੈ। ਤੇ ਉਹ ਜਦੋਂ ਤੱਕ ਅਸੀਂ ਮੰਨਦੇ ਗਏ ਤੇ ਫਿਰ ਉਹ ਜਿਹੜਾ ਹੁਣ 14 ਤਰੀਕ ਤੱਕ ਪਹੁੰਚ ਚੁੱਕਾ ਹੈ। ਤੇ ਜੇ ਅਸੀਂ ਵੀ ਹਲੇ ਵੀ ਨਾਨਕਸ਼ਾਹੀ ਕੈਲੰਡਰ ਨੂੰ ਅਸੀਂ ਲਾਗੂ ਨਾ ਕਰਦੇ ਤੇ ਕਿਤੇ ਜਾ ਕੇ ਅੱਗੇ ਇਹ ਸਤੰਬਰ ਅਕਤੂਬਰ ਦੇ ਵਿੱਚ ਜਾ ਕੇ ਜਿਹੜਾ ਹੈ ਉਹ ਵਿਸਾਖੀ ਦਾ ਦਿਹਾੜਾ ਅਸੀਂ ਜਿਹੜਾ ਮਨਾਇਆ ਕਰਦੇ, ਬਿਕਰਮੀ ਕੈਲੰਡਰ ਮੰਨਣ ਦੇ ਵਿੱਚ ਇਹ ਨੁਕਸਾਨ ਸੀ ਕਿ 70-71 ਸਾਲਾਂ ਦੇ ਵਿੱਚ ਇੱਕ ਦਿਨ ਦਾ ਫਰਕ ਪੈਂਦਾ। ਤੇ ਜਿਹੜਾ ਦੂਜਾ ਕੈਲੰਡਰ ਹੈ ਜਿਹਨੂੰ ਸੂਰਜੀ ਕੈਲੰਡਰ ਕਹਿੰਦੇ ਨੇ, ਸੂਰਜੀ ਕੈਲੰਡਰ ਦੇ ਵਿੱਚ ਬਹੁਤ ਘੱਟ 3300 ਸਾਲਾਂ ਦੇ ਵਿੱਚ ਕਿਤੇ ਜਾ ਕੇ ਇੱਕ ਦਿਨ ਦਾ ਫਰਕ ਪੈਂਦਾ। ਤੇ ਇਸੇ ਤਰੀਕੇ ਨਾਲ ਅਸੀਂ ਜਿਹੜਾ ਨਾਨਕਸ਼ਾਹੀ ਕੈਲੰਡਰ ਦੀਆਂ ਜਿਹੜੀਆਂ ਡੇਟਾਂ ਨਿਯਤ ਕੀਤੀਆਂ ਉਹ ਇਸੇ ਕਰਕੇ ਕੀਤੀਆਂ ਵੀ ਤਾਂ ਕਿ ਸਾਡੇ ਦਿਹਾੜੇ ਜਿਹੜੇ ਨੇ ਉਹ ਸਹੀ ਟਾਈਮ ਦੇ ਉੱਤੇ ਮਨਾਏ ਜਾ ਸਕਣ, ਸਾਨੂੰ ਡੇਟਾਂ ਵੀ ਯਾਦ ਹੋਣ, ਕਿ ਇਹ ਨਾ ਹੋਏ ਵੀ ਜਿੱਦਾਂ ਹੁਣ ਸਾਡੇ ਬੱਚੇ ਦਾ ਜਨਮ ਦਿਨ ਹੁੰਦਾ ਸਾਨੂੰ ਚੇਤਾ ਹੁੰਦਾ ਵੀ ਫਲਾਣੀ ਤਰੀਕ ਨੂੰ ਸਾਡੇ ਬੱਚੇ ਦਾ ਜਨਮ ਦਿਨ ਆਏਗਾ। ਹੁਣ ਕਿਤੇ ਇਹ ਤਾਂ ਨਹੀਂ ਹੋਇਆ ਵੀ ਅਸੀਂ ਜੇ ਉਹ ਕੈਲੰਡਰ ਦੇ ਅਨੁਸਾਰ ਦੇਖੀਏ ਵੀ ਅੱਜ ਨਹੀਂ ਤੇ ਕੱਲ੍ਹ ਪਰਸੋਂ ਨੂੰ 2-4 ਦਿਨ ਦਾ ਫਰਕ ਪੈ ਗਿਆ ਫਿਰ ਮਹੀਨੇ ਦਾ ਪੈ ਗਿਆ। ਇਹ ਡੇਟਾਂ ਦੇ ਫਰਕ ਇਸ ਤਰੀਕੇ ਨਾਲ ਪੈਂਦੇ ਰਹੇ ਕਿਉਂਕਿ ਕੈਲੰਡਰ ਜਿਹੜਾ ਸੀ ਅਸੀਂ ਬਿਕਰਮੀ ਯੂਜ਼ ਕਰਦੇ ਸੀ, ਪਰ ਹੁਣ ਸਾਡੇ ਕੋਲ ਨਾਨਕਸ਼ਾਹੀ ਕੈਲੰਡਰ ਹੈ ਜੋ 2003 ਵਿੱਚ ਲਾਗੂ ਹੋ ਗਿਆ ਸੀ, ਇਸ ਕਰਕੇ ਅਸੀਂ ਉਸ ਕੈਲੰਡਰ ਦੇ ਅਨੁਸਾਰ ਹੀ ਆਪਣੇ ਦਿਹਾੜੇ ਮਨਾਉਂਦੇ ਹਾਂ। ਸੋ ਸਾਧ ਸੰਗਤ ਇਹ ਜਿਹੜਾ ਅਸੀਂ ਵਿਚਾਰ ਅੱਜ ਦਾ ਆਪ ਜੀ ਦੇ ਨਾਲ ਸਾਂਝਾ ਕੀਤਾ, ਅਸੀਂ ਇਹਨਾਂ ਸਾਰਿਆਂ ਹਵਾਲਿਆਂ ਨੂੰ ਇਸ ਕਰਕੇ ਆਪ ਜੀ ਦੇ ਨਾਲ ਸਾਂਝਾ ਕੀਤਾ ਕਿਉਂਕਿ ਸਾਡੇ ਮਨਾਂ ਵਿੱਚੋਂ ਭੁਲੇਖਾ ਨਿਕਲ ਜਾਏ ਵੀ ਇਹ ਕੋਈ ਬੰਦੇ ਨੇ ਕਹੀ ਹੋਈ ਗੱਲ ਹੈ। ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਫੋਲੋ ਕਰਦੇ ਹਾਂ ਅਤੇ ਉਸੇ ਮਰਿਆਦਾ ਦੇ ਅਨੁਸਾਰ ਹੀ ਫੋਲੋ ਕਰਦੇ ਰਵਾਂਗੇ ਜਦੋਂ ਤੱਕ ਪੰਥ ਦੁਬਾਰੇ ਇਕੱਠਾ ਹੋ ਕੇ ਇਹਦੇ ਵਿੱਚ ਸੋਧ ਨਹੀਂ ਕਰਦਾ, ਕਿਉਂਕਿ ਅੱਜ ਹਰ ਇੱਕ ਬੰਦਾ ਪੰਥ ਬਣਿਆ ਹੋਇਆ, ਹਰ ਇੱਕ ਬੰਦਾ ਪੰਥ ਦਾ ਫੈਸਲਾ ਕਰੀ ਜਾ ਰਿਹਾ, ਪਰ ਸਾਨੂੰ ਉਦੋਂ ਤੱਕ ਇਸ ਗੱਲ ਨੂੰ ਮੰਨਣਾ ਪਏਗਾ ਜਦੋਂ ਤੱਕ ਫਿਰ ਦੁਬਾਰੇ ਪੰਥ ਇਕੱਠਾ ਨਹੀਂ ਹੁੰਦਾ। ਅਸੀਂ ਕੰਟੀਨਿਊ ਉਹੀ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਨਿਤਨੇਮ ਦੀਆਂ ਬਾਣੀਆਂ ਅਤੇ ਜੋ ਅਮਰ ਸੰਸਾਰ ਦੀਆਂ ਬਾਣੀਆਂ ਨੇ ਉਹਨਾਂ ਨੂੰ ਇੱਦਾਂ ਹੀ ਮੰਨਦੇ ਰਹੋਗੇ। ਇਹ ਵਿਚਾਰ ਤਾਂ ਸਾਂਝੀ ਕੀਤੀ, ਅਖੀਰ ਦੇ ਵਿੱਚ ਇੱਕ ਅਦੀਬ ਦੇ ਬੜੇ ਪਿਆਰੇ ਬਚਨ ਨੇ ਕਿ ਬਾਤ ਕਰਤਾ ਹੂੰ ਤੋ ਸ਼ਾਇਦ ਉਨਕੋ ਸ਼ਿਕਾਇਤ, ਚੁੱਪ ਰਹਿਤਾ ਹੂੰ ਤੋ ਮੇਰੀ ਨਾਨਕ ਸੇ ਕੁਤਾਹੀ ਹੋਤੀ ਹੈ। ਇਹ ਜਿਨ੍ਹਾਂ ਨੇ ਇਹ ਸਾਰੀ ਖੋਜ ਕਰਕੇ ਲਿਖੀ ਉਹਨਾਂ ਨੇ ਹੀ ਇਹ ਸ਼ੇਅਰ ਲਿਖਿਆ ਸੀ ਵੀ ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਸੱਚੀ ਸੱਚੀ ਤੁਹਾਡੇ ਨਾਲ ਸਾਂਝੀ ਨਹੀਂ ਕਰੂੰਗੇ ਫਿਰ ਜਿਨ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜੀਓ ਤਿਨ ਕਾ ਦਰਸ਼ਨ ਨਾ ਕਰਿਓ ਪਾਪਿਸ਼ਟ ਹਤਿਆਰੀ। ਵੀ ਜਿਹੜਾ ਆਪਣੇ ਗੁਰੂ ਦੀ ਗੱਲ ਲੁਕੋ ਲਵੇ ਫਿਰ ਅਸਲ ਦੇ ਵਿੱਚ ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ, ਉਹ ਤੇ ਭ੍ਰਿਸ਼ਟ ਹੈ। ਕਹਿਣ ਲੱਗੇ ਵੀ ਉਹ ਤੇ ਪਾਪੀ ਹੈ, ਸਤਿਗੁਰੂ ਕਹਿਣ ਲੱਗੇ ਪਾਪਿਸ਼ਟ ਹਤਿਆਰਾ ਹੈ ਉਹ ਤੇ ਵੀ ਜਿਹਨੇ ਸਿਧਾਂਤਾਂ ਦਾ ਕਤਲ ਕਰਕੇ ਕੇਵਲ ਆਪਣੇ ਆਪ ਦੀ ਪੂਜਾ ਕਰਾਉਣ ਦੇ ਵਿੱਚ ਲੋਕਾਂ ਤੋਂ ਵਾਹ ਵਾਹ ਖੱਟਣ ਵਾਸਤੇ ਕਿਹਾ ਵੀ ਵਾਹ ਜੀ ਵਾਹ ਬਾਬਾ ਜੀ ਨੇ ਬੜੀ ਵਧੀਆ ਸਾਖੀ ਸੁਣਾਈ, ਚਾਹੇ ਨਿਕਲਿਆ ਕੁਛ ਵੀ ਨਹੀਂ ਉਹਦੇ ਚੋਂ, ਪਰ ਜਦੋਂ ਅਸੀਂ ਸੱਚ ਦੀ ਗੱਲ ਸੁਣਨੀ ਹੈ ਸਾਧ ਸੰਗਤ ਫਿਰ ਬਾਬੇ ਨਾਨਕ ਦੀ ਗੱਲ ਸਾਨੂੰ ਮੰਨਣੀ ਪਏਗੀ। ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ। ਇਹ ਸਾਰਾ ਜਿਹੜਾ ਵਿਸ਼ਾ ਅਜਸ ਕਰਕੇ ਲਿਆ ਗਿਆ ਤਾਂ ਕਿ ਸਾਨੂੰ ਸਮਝ ਪੈ ਜਾਵੇ ਵੀ ਜਿਹੜੇ ਪੁਰਾਤਨ ਹਵਾਲੇ ਨੇ ਉਹਨਾਂ ਵਿੱਚ ਕਿਤੇ ਜ਼ਿਕਰ ਨਹੀਂ ਵੀ ਪੰਜ ਬਾਣੀਆਂ ਦਾ ਜਿਹੜਾ ਨਿਤਨੇਮ ਕੀਤਾ ਗਿਆ ਜਾਂ ਬਾਣੀਆਂ ਪੜ੍ਹੀਆਂ ਗਈਆਂ। ਇਹ ਸਿੰਘ ਸਭਾ ਲਹਿਰ ਤੋਂ ਬਾਅਦ ਜੋ ਸਿੱਖ ਰਹਿਤ ਮਰਿਆਦਾ ਬਣੀ ਉਹਦੇ ਵਿੱਚ ਇੱਕ ਸੁਰਤਾ ਵਿੱਚ ਲਿਆਉਣ ਵਾਸਤੇ ਇਹ ਦਰਜ ਕੀਤਾ ਗਿਆ ਵੀ ਇਹ ਬਾਣੀਆਂ ਪੜ੍ਹ ਕੇ ਤੁਸੀਂ ਅੰਮ੍ਰਿਤ ਤਿਆਰ ਕਰ ਸਕਦੇ ਹੋ, ਹਜੇ ਤਾਂ ਇਹਦੇ ਉੱਤੇ ਕੋਈ ਹੋਰ ਰੌਲਾ ਨਹੀਂ ਪਾਇਆ। ਇਹ ਚੀਜ਼ ਨੂੰ ਆਪਾਂ ਸਮਝ ਲਈਏ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਸਿੱਖ ਰਹਿਤ ਮਰਿਆਦਾ 'ਤੇ ਪਹਿਰਾ ਦੇਣ ਦਾ ਯਤਨ ਕਰਨਾ ਅਤੇ ਵਿਚਾਰ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ, ਸਾਰੀ ਸੰਗਤ ਪਿਆਰ ਸਾਹਿਬ ਦਿਓ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।